ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤਹੈ। ਸਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨ ਚਾਲਤੀ। ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤਹੈ। ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨ ਚਾਲਤੀ। ਪੀਖੰਦੜੋ ਕੀ ਭੁੱਲ, ਤੁਮਾਂ ਦਿਸਮ ਸੋਹਣਾ। ਆਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲੀ ਮਾਇਆ। ਪੌੜੀ ਚਲਦਿਆਂ ਨਾਲ ਨਾ ਚੱਲੈ, ਸੋ ਕਿਉਂ ਸੰਜੀਐ। ਤਿਸ ਕਾ ਕਹੂ ਕਿਆ ਯਤਨ, ਜਿਸ ਤੇ ਵੰਜੀਐ। ਹਰ ਬਿਸਰਿਐ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕਾਂ ਤੂੰ ਠਾਕੁਰ ਉੱਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਸ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੈ ਜਾ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਿਸੰਗ ਜੀਓ ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਜੈਤਸਰੀ ਕੀ ਵਾਰ ਵਿੱਚੋਂ ਹੈ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ 22 ਵਾਰਾਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਵਾਰ ਦੀ ਇੱਕ ਵਿਲੱਖਣਤਾ ਹੈ ਇੱਕ ਤਾਂ ਸਾਰੇ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਨੇ ਇੱਕ ਲੜੀਵਾਰ ਇੱਕ ਭਾਵ ਚੱਲਦਾ ਹੈ ਸਲੋਕਾਂ ਦਾ ਔਰ ਪੌੜੀ ਦਾ ਦੋ ਸਲੋਕ ਹਨ ਪੌੜੀ ਹੈ ਪਹਿਲੇ ਸਲੋਕ ਵਿੱਚ ਫਰਮਾਇਆ ਰਾਜ ਰੂਪ ਧਨ ਅਤੇ ਕੁੱਲ ਇਹਦਾ ਗੁਮਾਨ ਨਹੀਂ ਕਰਨਾ ਚਾਹੀਦਾ ਕਿ ਛਾਲਾ ਛਲਾਵਾ ਰਾਜ ਦਾ ਗੁਮਾਨ ਨਾ ਕਰ ਛਲ ਹੈ ਰੂਪ ਵੀ ਇੱਕ ਛਲ ਹੈ ਸਦਾ ਨਹੀਂ ਰਹਿੰਦਾ ਧਨ ਵੀ ਛਲ ਹੈ ਔਰ ਇਹ ਸ਼ਲਾਭਾ ਚੱਲਦਾ ਕੁੱਲ ਦਾ ਗੁਮਾਨ ਇਹ ਵੀ ਨਾ ਕਰ ਫਿਰ ਅੱਗੇ ਦੂਸਰੇ ਸਲੋਕ 'ਚ ਵਿਚਾਰ ਹੈ ਕਿ ਜੇ ਛਾਲਾ ਹੈ ਤਾਂ ਬੰਦਾ ਭੁਲੇਖਾ ਕਿਉਂ ਖਾਂਦਾ ਕਹਿੰਦੇ ਨੇ ਇਸ ਲਈ ਕਿ ਇੱਕ ਵਰਗੀ ਦੂਸਰੀ ਚੀਜ਼ ਜਾਪਦੀ ਹੈ ਹੁੰਦੀ ਨਹੀਂ ਜਾਪਦੀ ਹੈ ਵੇਖਣ ਨੂੰ ਤਾਂ ਤੁੰਮਾ ਬਹੁਤ ਸੋਹਣਾ ਲੱਗਦਾ ਖਰਬੂਜ਼ੇ ਨਾਲੋਂ ਵੀ ਸੋਹਣਾ ਲੱਗਦਾ ਭੁਲੇਖਾ ਖਾ ਜਾਂਦਾ ਬੰਦਾ ਪਰ ਜੇ ਕਿਤੇ ਉਹ ਤੋੜ ਕੇ ਮੂੰਹ 'ਚ ਪਾ ਲਵੇ ਫਿਰ ਭਰਮ ਮੁੱਕਦਾ ਉਹ ਇਹ ਤਾਂ ਕੌਡੀ ਦਾ ਵੀ ਨਾ ਨਿਕਲਿਆ ਸੋਹਣਾ ਤਾਂ ਬਹੁਤ ਲੱਗਦਾ ਸੀ ਉਹ ਗੁਣ ਜਿਹੜਾ ਮਿਠਾਸ ਵਾਲਾ ਹੈ ਖਰਬੂਜ਼ੇ ਵਾਲਾ ਉਹ ਤਾਂ ਹੈ ਨਹੀਂ ਪੌੜੀ ਵਿੱਚ ਇੱਕ ਵਿਚਾਰ ਦਿੱਤਾ ਹੈ ਸਾਹਿਬਾਂ ਨੇ ਤੂੰ ਆਖਰਤ ਆਪਣਾ ਅਖੇਰ ਵੇਖ ਕਿ ਤੇਰੇ ਨਾਲ ਕੀ ਜਾਣ ਵਾਲਾ ਉਹਨੂੰ ਸੱਤ ਸਮਝ ਇੱਕ ਹੈ ਵਿਵਹਾਰਕ ਸੱਤ, ਇੱਕ ਹੈ ਪਰਮਾਰਥਕ ਸੱਤ। ਵਿਵਹਾਰਕ ਸੱਤ ਕੀ ਹੈ? ਜੋ ਕਦੇ ਹੁੰਦਾ ਕਦੇ ਨਹੀਂ ਹੁੰਦਾ। ਵਿਵਹਾਰਕ ਸੱਤ ਇਹ ਹੈ ਕਿ ਸੰਸਾਰ ਹੈ, ਚਲੋ ਜਿੰਨਾ ਚਿਰ ਵਾਸਤੇ ਹੈ ਹੈ। ਤੁਹਾਨੂੰ ਬੇਨਤੀ ਕਰਾਂ, ਥੋੜ੍ਹਾ ਚਿਰ ਵਾਸਤੇ ਤਾਂ ਸੁਪਨਾ ਵੀ ਸੱਤ ਹੈ, ਜਿੰਨਾ ਚਿਰ ਆਉਂਦਾ ਉਨਾ ਚਿਰ ਤਾਂ ਸੱਚ ਹੀ ਜਾਪਦਾ। ਕਦੀ ਸਾਨੂੰ ਸ਼ੱਕ ਪਿਆ ਕਿ ਸੁਪਨਾ ਝੂਠਾ? ਹਾਂ, ਜਾਗ ਕੇ ਜਿਸ ਵੇਲੇ ਅੱਖ ਖੁੱਲ੍ਹਦੀ ਕਹਿੰਦੇ ਆ ਸੁਪਨੇ ਝੂਠੇ ਹੁੰਦੇ ਨੇ, ਪਰ ਅਸੀਂ ਸੁੱਤਿਆਂ ਕਦੇ ਨਹੀਂ ਕਿਹਾ ਕਿ ਜਿਹੜਾ ਆ ਰਿਹਾ ਸੁਪਨਾ ਇਹ ਝੂਠਾ। ਉਸ ਵੇਲੇ ਤਾਂ ਸੱਤਵਾਂ ਅਟਪਟੇ ਸੁਪਨੇ, ਜਾਗ ਕੇ ਕਹਿੰਦੇ ਆ ਗੱਲ ਹੋ ਹੀ ਨਹੀਂ ਸਕਦੀ, ਉਸ ਵੇਲੇ ਮੰਨੀ ਜਾਂਦੇ ਹਾਂ ਕਿ ਹੈ। ਇਸੇ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਯੋਗੀ ਸੰਤੋਖ ਦਾਸ ਨੇ ਪ੍ਰਸ਼ਨ ਕੀਤਾ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ 'ਤੇ। ਕਹਿਣ ਲੱਗਾ ਪਾਤਸ਼ਾਹ, ਸਾਰੇ ਧਾਰਮਿਕ ਗ੍ਰੰਥਾਂ ਨੇ, ਸਾਰੇ ਅਨੁਭਵੀ ਮਹਾਂਪੁਰਖਾਂ ਨੇ, ਸੰਤਾਂ ਨੇ ਇੱਕ ਗੱਲ ਕਹੀ ਹੈ ਕਿ ਸੰਸਾਰ ਮਿਥਿਆ, ਨਾਸਵਾਨ ਹੈ, ਛਲ ਹੈ। ਜੇ ਨਾਸਵਾਨ ਹੈ, ਛਲ ਹੈ, ਤਾਂ ਸੱਤ ਜਾਪਦਾ ਕਿਉਂ ਹੈ? ਇੱਕ ਦੀਵਾਰ ਨਾਲ ਟੱਕਰ ਮਾਰੀਏ ਸਿਰ ਫਟਦਾ, ਜੇ ਛਲ ਹੈ ਤਾਂ ਫਿਰ ਕਿਉਂ ਐਸਾ? ਨੋਟ ਹੱਥਾਂ ਵਿੱਚ ਫੜਨੇ ਆ, ਜਾਪਦੇ ਨੇ ਹੈਨ ਔਰ ਬਾਜ਼ਾਰ 'ਚ ਚੱਲਦੇ ਨੇ, ਜੇ ਛਲ ਹੈ ਤਾਂ ਐਸਾ ਕਿਉਂ ਹੈ? ਸੋਨਾ ਲੋਕ ਇਕੱਠਾ ਕਰਦੇ ਨੇ, ਪਾਉਂਦੇ ਨੇ, ਛਲ ਹੈ, ਐਸਾ ਕਿਉਂ ਹੈ? ਪ੍ਰਤੀਤ ਹੁੰਦਾ ਕਿ ਜਗਤ ਸੱਤ ਹੈ, ਜਗਤ ਹੈ। ਅਤੇ ਜੇ ਹੈ ਤਾਂ ਮਹਾਂਪੁਰਖਾਂ ਨੇ ਅਸੱਤ ਕਿਉਂ ਕਿਹਾ, ਨਾਸਵਾਨ ਕਿਉਂ ਕਿਹਾ, ਛਲ ਕਿਉਂ ਕਿਹਾ? ਸਾਹਿਬਾਂ ਨੇ ਬੜਾ ਸੁੰਦਰ ਉੱਤਰ ਦਿੱਤਾ। ਕਹਿਣ ਲੱਗੇ ਯੋਗੀ, ਨਿੰਦਰਾ ਦਾ ਤਾਂ ਤੈਨੂੰ ਅਨੁਭਵ ਹੈ, ਤੁਹਾਨੂੰ ਸਭ ਨੂੰ ਹੈ। ਤਿੰਨ ਅਵਸਥਾ ਨੇ ਜਾਗ੍ਰਿਤ ਜਿਸ ਵਿੱਚ ਹੁਣ ਬੈਠੇ ਹੋ, ਨਿੰਦਰਾ ਜਦੋਂ ਸੌਂ ਜਾਂਦੇ ਹੋ, ਸੁਖੋਪਤੀ ਜਿਸ ਵੇਲੇ ਕੋਈ ਸੁਪਨਾ ਵੀ ਨਹੀਂ ਆਉਂਦਾ, ਗਾੜੀ ਨੀਂਦ, ਉਸ ਤੋਂ ਅੱਗੇ ਤਾਂ ਤੁਰਿਆ ਹੈ। ਆਮ ਬੰਦਾ ਜਾਗ੍ਰਿਤ ਅਵਸਥਾ ਵਿੱਚ ਹੈ, ਇੱਥੋਂ ਨਿੰਦਰਾ ਵਿੱਚ ਜਾਂਦਾ, ਨਿੰਦਰਾ 'ਚੋਂ ਸੁਖੋਪਤੀ 'ਚ ਜਾਂਦਾ, ਉੱਥੋਂ ਫਿਰ ਵਾਪਸ ਮੁੜ ਆਉਂਦਾ, ਸੁਖੋਪਤੀ 'ਚੋਂ ਸੁਪਨਿਆਂ 'ਚ ਆ ਜਾਂਦਾ, ਸੁਪਨਿਆਂ 'ਚੋਂ ਜਾਗ ਜਾਂਦਾ, ਨਿੰਦਰਾ ਟੁੱਟ ਜਾਂਦੀ ਹੈ। ਕਹਿਣ ਲੱਗੇ ਜਿਸ ਦਿਨ ਸੌਂਦਾ ਤੈਨੂੰ ਸੁਪਨਾ ਆਉਂਦਾ ਕਿ ਸ਼ੱਕ ਪਿਆ ਕਦੀ ਕਿ ਸੁਪਨਾ ਝੂਠਾ? ਕਹਿਣ ਲੱਗਾ ਜੀ ਬਿਲਕੁਲ ਨਹੀਂ, ਸੁਪਨੇ 'ਚ ਮੈਂ ਉੱਡਣਾ। ਹੁਣ ਜਾਗਦਿਆਂ ਤਾਂ ਕਹਿੰਦਾ ਬੰਦਾ ਵੀ ਉੱਡ ਸਕਦਾ, ਪਰ ਸੁਪਨੇ 'ਚ ਉੱਡਣਾ ਕਈ ਵਾਰੀ ਤਾਂ ਮੈਂ ਮੰਨ ਲੈਂਦਾ ਕਿ ਸੱਤ ਆ। ਅਣਹੋਣੀਆਂ ਗੱਲਾਂ ਜੋ ਜਾਗ ਕੇ ਕਹਿੰਦੇ ਹੋ ਹੀ ਨਹੀਂ ਸਕਦਾ, ਸੁਪਨੇ 'ਚ ਮੰਨ ਲੈਂਦੇ ਹਾਂ। ਔਰ ਘੱਟੋ ਘੱਟ ਰਾਤ ਠੀਕ ਨੀਂਦ ਆਵੇ, 8 ਸੁਪਨੇ ਜ਼ਰੂਰ ਆਉਂਦੇ ਨੇ ਨੀਂਦ ਲੰਬੀ ਕਰਨ ਵਾਸਤੇ, ਮੰਨਦੇ ਹਾਂ ਸੱਤ। ਕਹਿੰਦੇ ਨੇ ਜਦੋਂ ਜਾਗ ਜਾਂਦਾ ਕਹਿੰਦਾ, ਮੈਂ ਕਹਿੰਦਾ ਸੁਪਨਾ ਸੀ, ਝੂਠ ਸੀ। ਕਹਿਣ ਲੱਗੇ ਜਦੋਂ ਤੱਕ ਬੰਦਾ ਸੁੱਤਾ ਕਹਿੰਦਾ ਸੰਸਾਰ ਸੱਤ ਹੈ, ਸਭ ਕੁਝ ਸੱਤ ਹੈ, ਰਾਜ ਸੱਤ ਹੈ, ਕੁੱਲ ਸੱਤ ਹੈ, ਰੂਪ ਸੱਤ ਹੈ, ਧਨ ਸੱਤ ਹੈ। ਪਰ ਜਿਨ੍ਹਾਂ ਦੀ ਅੱਖ ਖੁੱਲ੍ਹ ਗਈ, ਅੱਗੇ ਕੁਛ ਵੇਖ ਲਿਆ, ਉਹਨਾਂ ਨੇ ਕਿਹਾ ਛਲ ਹੈ, ਉਹਨਾਂ ਨੇ ਕਹਿ ਦਿੱਤਾ ਮਿਥਿਆ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਕੂੜ ਹੈ, ਇਹ ਛਲ ਹੈ, ਬਦਲ ਜਾਣ ਵਾਲਾ ਹੈ, ਨਾਸਵਾਨ ਹੈ। ਇੱਕ ਛੋਟੀ ਜਿਹੀ ਘਟਨਾ ਸਰਵਣ ਕਰੋ, ਇਸ ਦੀ ਵਿਆਖਿਆ ਹੋਰ ਖੁੱਲ੍ਹ ਕੇ ਹੋ ਜਾਏਗੀ। ਇੱਕ ਕਾਮਲ ਫਕੀਰ ਸਾਧੂ ਇੱਕ ਸਮਰਾਟ ਕੋਲ ਆਏ, ਕਹਿਣ ਲੱਗਾ ਤੈਨੂੰ ਧਰਮ ਦੀ ਗੱਲ ਸਮਝਾਉਣ ਆਇਆ ਤਾਂ ਕਿ ਤੂੰ ਰਾਜ ਠੀਕ ਕਰ ਸਕੇਂ, ਇਨਸਾਫ ਕਰ ਸਕੇਂ। ਮੈਨੂੰ ਰੱਬ ਨੇ ਭੇਜਿਆ ਇਸ ਵਾਸਤੇ, ਮੈਂ ਆਇਆ ਤੇਰੇ ਕੋਲ। ਕਹਿਣ ਲੱਗਾ ਮੇਰੇ ਕੋਲ ਟਾਈਮ ਨਹੀਂ। ਇਹੋ ਜਿਹੀਆਂ ਗੱਲਾਂ ਸੁਣਨ ਵਾਸਤੇ ਮੇਰੇ ਕੋਲ ਸਮਾਂ ਨਹੀਂ, ਕਹਿਣ ਲੱਗਾ ਪਰ ਥੋੜ੍ਹਾ ਬਹੁਤਾ ਕੱਢ, ਤੇਰੇ ਕਦੇ ਕੰਮ ਆਏਗਾ, ਮੈਂ ਤੇਰੇ ਕੋਲੋਂ ਲੈਣ ਨਹੀਂ ਕੁਛ ਆਇਆ, ਦੇਣਾ ਆਇਆ। ਕਹਿਣ ਲੱਗਾ ਸਾਧੂ ਆ ਡੈਰੀ ਪਈ ਹੈ ਸਾਹਮਣੇ ਮੇਰੀ, ਇੱਕ ਲਾਈਨ ਵਿੱਚ ਧਰਮ ਦਾ ਤੱਤ ਸਾਰ ਲਿਖ ਦੇ, ਜਦੋਂ ਟਾਈਮ ਲੱਗਾ ਵਿਹਲਾ ਹੋਵਾਂਗਾ ਮੈਂ ਪੜ੍ਹ ਲਵਾਂਗਾ, ਲਿਖ ਜਾ, ਗੱਲ ਦਾ ਟਾਈਮ ਨਹੀਂ। ਸਿਆਣਾ ਹੋਵੇਗਾ ਉਹ ਪੁਰਸ਼, ਉਹਨੇ ਡਾਇਰੀ ਚੁੱਕ ਕੇ ਇੱਕ ਵਾਕ ਲਿਖ ਦਿੱਤਾ, ਇੱਕ ਲਾਈਨ ਵਿੱਚ ਕੀ ਲਿਖਿਆ, ਇਹ ਵੀ ਨਹੀਂ ਰਹਿਣਾ। ਰਾਜੇ ਨੇ ਵਿਹਲੇ ਵਿਹਲੇ ਵੇਖਿਆ, ਕਹਿਣ ਲੱਗਾ ਸਾਧੂ ਜਿਵੇਂ ਕਰਦੇ ਨੇ ਸਾਧੂ ਉਹ ਹੀ ਲਿਖ ਗਿਆ ਕਿ ਇਹ ਵੀ ਨਹੀਂ ਰਹਿਣਾ। ਹੰਕਾਰ 'ਚ ਮੱਤੇ ਨੂੰ ਬੰਦੇ ਨੂੰ ਕਿੱਥੇ ਐਸੀਆਂ ਗੱਲਾਂ ਗਿਆਨ ਦਿੰਦੀਆਂ ਨੇ, ਧਿਆਨ ਆਉਂਦਾ। 100 ਐਸੇ ਸਾਧੂ ਆਏ ਗਏ, ਮੇਰਾ ਰਾਜ ਰਹੇਗਾ, ਲੇਕਿਨ ਹਮਲਾ ਹੋ ਗਿਆ, ਹਾਰ ਗਿਆ, ਇਕੱਲਾ ਜੰਗਲ ਵਿੱਚ ਭਟਕ ਰਿਹਾ ਸੀ, ਅੱਜ ਉਹ ਸਾਧੂ ਯਾਦ ਆਇਆ, ਇਹ ਵੀ ਨਹੀਂ ਰਹਿਣਾ। ਕਹਿਣ ਲੱਗਾ ਉਸਨੇ ਸੱਤ ਕਿਹਾ ਸੀ, ਮੈਂ ਉਸਦੀ ਗੱਲ ਨਾ ਸੁਣੀ, ਉਸ ਵੇਲੇ ਨਹੀਂ ਰਿਹਾ ਰਾਜ, ਉਹਨੇ ਲਿਖਿਆ ਸੀ ਇਹ ਵੀ ਨਹੀਂ ਰਹਿਣਾ। ਪਰ ਨਾਲ ਹੀ ਇੱਕ ਹੋਰ ਧਿਆਨ ਆਇਆ, ਮਨਾ ਉਹ ਸੁੱਖ ਨਹੀਂ ਰਿਹਾ, ਇਹ ਦੁੱਖ ਵੀ ਨਹੀਂ ਰਹਿਣਾ। ਜੇ ਉਹ ਸੁੱਖ ਨਹੀਂ ਰਿਹਾ, ਰਾਜ ਨਹੀਂ ਰਿਹਾ, ਇਹ ਖੱਜਲ ਖੁਆਰੀ ਵੀ ਸਦਾ ਨਹੀਂ ਰਹਿਣੀ, ਇਹ ਦੁੱਖ ਵੀ ਨਹੀਂ ਰਹਿਣਾ, ਹਿੰਮਤ ਕਰ। ਹਿੰਮਤ ਕੀਤੀ, ਸਹਾਇਤਾ ਕਿਤੋਂ ਮਿਲ ਗਈ, ਫਿਰ ਰਾਜ ਮਿਲ ਗਿਆ। ਜਦੋਂ ਸਿੰਘਾਸਨ 'ਤੇ ਬੈਠਣ ਲੱਗਾ ਫਿਰ ਧਿਆਨ ਆਇਆ, ਇਹ ਵੀ ਨਹੀਂ ਰਹਿਣਾ। ਕਹਿਣ ਲੱਗਾ ਲੱਭੋ ਉਸਨੂੰ, ਸਾਧੂ ਨੂੰ ਕਿੱਥੇ ਆਇਆ। ਕਹਿਣ ਲੱਗਾ ਸਾਧੂ ਤੂੰ ਤਾਂ ਮੈਨੂੰ ਸੌਣ ਜੋਗਾ ਵੀ ਨਹੀਂ ਛੱਡਿਆ, ਨੀਂਦਰ ਵੀ ਨਹੀਂ ਆਉਂਦੀ, ਮੈਨੂੰ ਸਮਝਾ ਦੇ, ਇਹ ਵੀ ਨਹੀਂ ਰਹਿਣਾ, ਸੁੱਖ ਵੀ ਨਹੀਂ ਰਹਿਣਾ, ਦੁੱਖ ਵੀ ਨਹੀਂ ਰਹਿਣਾ, ਕੀ ਹੈ ਉਹ ਤਾਂ ਦੱਸ। ਉਹ ਕਹਿਣ ਲੱਗਾ ਰਹਿਣਾ ਇੱਕ ਪਰਮਾਤਮਾ ਨੇ, ਬਾਕੀ ਕੁਛ ਵੀ ਨਹੀਂ ਰਹਿਣਾ, ਰਹਿਣਾ ਇੱਕ ਨੰਕਾਰ ਨੇ, ਉਹ ਸਦਾ ਵਾਸ, ਉਹ ਬਦਲਣ ਹਾਰ ਨਹੀਂ, ਤੂੰ ਸਦਾ ਸਲਾਮਤ ਨੰਕਾਰ, ਸੁਖੀ ਰਹਿਣਾ ਹੀ ਤਾਂ ਉਸ ਨਾਲ ਜੁੜ ਜਾ। ਹੁਣ ਆਮ ਕਰਕੇ ਆਖਿਆ ਜਾਂਦਾ ਜੀ ਰਾਜ ਕੁਛ ਵੀ ਨਹੀਂ, ਕੁਛ ਵੀ ਨਹੀਂ, ਮਾਇਆ ਕੁਛ ਵੀ ਨਹੀਂ, ਇਹ ਤਾਂ ਸ਼ਾਲਾ ਹੈ ਅਤੇ ਪਾਪ ਹੈ। ਮੈਨੂੰ ਇੱਕ ਵੀ ਦੁਨੀਆ 'ਚੋਂ ਐਸਾ ਬੰਦਾ ਨਹੀਂ ਦਿਸਦਾ ਜਿਹੜਾ ਕਿਸੇ ਨਾ ਕਿਸੇ ਰਾਜਨੀਤੀ ਨਾਲ ਨਹੀਂ ਜੁੜੇ, ਸਾਧੂ ਜੁੜੇ। ਪੁਰਾਣਾ ਇੱਕ ਵਾਕ ਹੈ, ਤਪੋ ਰਾਜ ਹੱਦ ਹੋ ਗਈ, ਤਪੋ ਮੁਕਤੀ ਮੰਗਦਾ, ਸੱਚਖੰਡ ਮੰਗਦਾ, ਤਪੋ ਰਾਜ ਰਾਜੋਂ ਨਰਕ। ਤਪੀਸ਼ਰ ਨੇ ਤਪ ਕੀਤਾ ਅਤੇ ਮੰਗਿਆ ਕਿ ਰਾਜ, ਤਪ ਤੋਂ ਬਾਅਦ ਰਾਜ, ਰਾਜ ਦਾ ਇੰਨਾ ਪ੍ਰਭਾਵ, ਕਿਹੜਾ ਡੇਰਾ। ਕਿਸੇ ਧਰਮ ਦਾ ਵੀ ਹੋਵੇ, ਕਿਸੇ ਕਿਸੇ ਮੰਤਰੀ ਨਾਲ, ਕਿਸੇ ਨਾ ਕਿਸੇ ਰਾਜੇ ਨਾਲ ਜੁੜਿਆ ਪਿਆ, ਰਾਤ ਬਹੁਤ ਕੁਛ ਹੈ। ਰਾਜ ਤੋਂ ਬਿਨਾਂ ਤਾਂ ਸੰਸਾਰ ਦਾ ਕੰਮ ਨਹੀਂ ਚੱਲਦਾ, ਰਾਜਾ ਚਾਹੀਦਾ, ਰਾਜ ਚਾਹੀਦਾ। ਮੈਨੂੰ ਇੱਕ ਗੱਲ ਯਾਦ ਆਈ ਬਹੁਤ ਪੁਰਾਣੀ, ਕਿ ਇੱਕ ਸਮਰਾਟ ਤੁਰਿਆ ਅਤੇ ਨਗਰ ਵਾਸੀਆਂ ਉਹਦਾ ਸਨਮਾਨ ਨਾ ਕੀਤਾ। ਮੰਤਰੀ ਕਹਿਣ ਲੱਗਾ ਇਹਨਾਂ ਨੂੰ ਸਜ਼ਾ ਦਈਏ, ਕਹਿਣ ਲੱਗਾ ਸਜ਼ਾ ਮੈਂ ਦਿਆਂਗਾ, ਮੈਂ ਤੈਨੂੰ ਦੱਸਣਾ, ਜਾ ਜਾ ਕੇ ਨਗਰ 'ਚ ਚੌਧਰ ਖਤਮ ਕਰ ਦੇ। ਆਖ ਚੌਧਰੀ ਕੋਈ ਨਹੀਂ, ਅੱਜ ਜਿਵੇਂ ਥਾਣੇਦਾਰ ਬਣਾਏ ਨੇ, ਸਰਪੰਚ ਬਣਾਏ ਨੇ, ਉਹ ਹੁੰਦੇ ਸਨ ਚੌਧਰੀ। ਚੌਧਰੀ ਨੇ ਇਲਾਕਾ ਸਾਂਭਣਾ ਹੁੰਦਾ ਸੀ, ਕੰਟਰੋਲ ਕਰਨਾ ਹੁੰਦਾ ਸੀ ਰਾਜੇ ਦੀ, ਮਗਰ ਸਹਾਇਤਾ ਹੁੰਦੀ ਸੀ। ਜੈ ਕਹਿਦੇ ਤੁਸੀਂ ਸਾਰੇ ਹੀ ਚੌਧਰੀ, ਚੌਧਰ ਟੁੱਟੇ। ਉਹ ਜਦੋਂ ਕਹਿ ਕੇ ਆਇਆ ਤਾਂ ਉਹ ਸਾਰੇ ਹੀ ਚੌਧਰੀ ਬਣ ਗਏ, ਲੜ ਲੜ ਕੇ ਸਾਰੇ ਹੀ ਆਪਸ ਵਿੱਚ ਮਰ ਗਏ। ਉਹ ਕਹਿਣ ਲੱਗੇ ਇਹਨਾਂ ਨੂੰ ਸਜ਼ਾ ਮਿਲ ਗਈ, ਕਿਉਂਕਿ ਇੱਕ ਦੀ ਅਗਵਾਈ ਨਹੀਂ, ਸਾਰੇ ਦਿਮਾਗ ਰਾਜ ਨਹੀਂ ਚਲਾ ਸਕਦੇ। ਕੁਛ ਰਾਜ ਹੋ ਬੰਦੇ ਹੁੰਦੇ, ਹਰ ਦੇਸ਼ ਵਿੱਚ ਕੁਛ ਚੰਦ ਦਿਮਾਗ ਨੇ ਜਿਹੜੇ ਦੇਸ਼ ਨੂੰ ਚਲਾ ਰਹੇ, ਧਰਮ ਨੂੰ ਵੀ ਸਾਰੇ ਨਹੀਂ ਚਲਾਉਂਦੇ, ਕੁਛ ਨੇ ਜਿਹੜੇ ਚਲਾਉਂਦੇ। ਗੁਰੂ ਨਾਨਕ ਦੇਵ ਨੇ ਚਲਾਇਆ, ਪੰਥ ਮਗਰ ਚੱਲ ਗਿਆ। ਰਾਜਾ ਵੀ ਇੱਕ ਹੁੰਦਾ ਕੋਈ, ਰਾਜ ਤਾਂ ਜ਼ਰੂਰੀ ਹੈ, ਰਾਜ ਤੋਂ ਬਿਨਾਂ ਤਾਂ ਸੰਸਾਰ ਨਹੀਂ ਚੱਲਣਾ। ਰਾਜ ਤੋਂ ਬਾਅਦ ਰੂਪ ਹੈ, ਰੂਪ ਰੱਬ ਦੀ ਦਾਤ ਹੈ, ਕਿ ਜਗਤ ਕਰੂਪ ਹੋਵੇ, ਸੁੰਦਰ ਹੀ ਕੋਈ ਨਾ ਹੋਵੇ।
ਧਾਨੀ ਬੰਦੇ ਦੇ ਕੋਲ ਨਾ ਹੋਵੇ, ਕੰਗਾਲ ਦੀ ਵੀ ਕੋਈ ਜ਼ਿੰਦਗੀ ਹੈ। ਕੁੱਲ ਹੁਣ ਜੇ ਕੁੱਲ ਦੀ ਗੱਲ ਕਰੀਏ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਪੰਕਤੀਆਂ ਤੁਹਾਨੂੰ ਸੁਣਾ ਦਿਆਂ, ਕੁੱਲ ਦਾ ਜ਼ਿਕਰ ਆਇਆ। ਕੁੱਲ ਸੋਡੇ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ, ਕੁੱਲ ਦਾ ਤਾਂ ਜ਼ਿਕਰ ਹੈ। ਇਹ ਵਿਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਕਿ ਤੰਨਾ ਜੱਟ ਸੀ, ਮਿਲੇ ਪ੍ਰਤੱਖ ਗਸਾਈਆਂ ਤੰਨਾ ਵਡਭਾਗਾ। ਹੋਰ ਸੁਣ ਲਓ, ਰਵਿਦਾਸ ਚੁਮਾਰ ਉਸਤਤ ਕਰੇ ਕੀਰਤ ਨਿਮਖ ਇੱਕ ਗਾਏ, ਨਾਂਬਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਜ਼ਾਤ ਦਾ ਤਾਂ ਜ਼ਿਕਰ ਹੈ, ਕੁੱਲ ਦਾ ਜ਼ਿਕਰ ਹੈ। ਉਹਨਾਂ ਨੇ ਕਿਹਾ ਕੁੱਲ ਪਛਾਣ ਬਣੇ, ਤੁਹਾਡੇ ਘਰਾਂ ਦੇ ਅੰਦਰ ਅੱਗੇ ਨੰਬਰ ਲੱਗੇ ਨੇ, ਇਹ ਕੀ ਨੇ ਪਛਾਣ? ਗਲੀਆਂ ਦੇ ਨਾਂ ਨੇ ਕੀ ਨੇ ਪਛਾਣ? ਸ਼ਹਿਰਾਂ ਦੇ ਨਾਮ ਨੇ ਇਹ ਕੀ ਪਛਾਣ? ਜਾਤ ਪਛਾਣ 'ਤੇ ਬਣ ਜਾਏ, ਬੰਦਾ ਪਛਾਣਿਆ ਜਾਏ, ਜਾਤ ਅਭਿਮਾਨ ਨਾ ਬਣੇ, ਹੰਕਾਰ ਨਾ ਬਣੇ। ਜਾਤ ਦਾ ਕੋ ਗੁਮਾਨ ਕਰੇ, ਗੁਣ 'ਤੇ ਹੋਵੇ ਕੋਈ ਨਾ, ਕੁੱਲ ਦਾ ਗੁਮਾਨ ਕਰੀ ਜਾਏ। ਗੁਰੂ ਸਾਹਿਬ ਨੇ ਇਸ ਨੂੰ ਤੋੜਿਆ। ਉਹ ਕਹਿੰਦੇ ਨੇ ਰਾਮ ਰਾਏ ਗੁਰੂ ਦੀ ਕੁੱਲ 'ਚੋਂ ਵੀ ਹੋਵੇ ਸਨਮਾਨ ਯੋਗ ਨਹੀਂ। ਪ੍ਰਿਥੀ ਚੰਦ ਭਾਵੇਂ ਗੁਰੂ ਕੀ ਕੁੱਲ 'ਚੋਂ ਹੈ, ਤੁਸੀਂ ਉਹਨੂੰ ਸਨਮਾਨ ਦਿੱਤਾ? ਕੁੱਲ ਉੱਚੀ ਹੋਵੇ, ਕੁੱਲ ਦੇ ਨਾਲ ਕਰਨੀ ਵੀ ਉੱਚੀ ਹੋਵੇ, ਅਤੇ ਸੋਨੇ 'ਤੇ ਸੁਹਾਗਾ ਰਾਜ ਹੋਵੇ। ਰਾਜ ਬੜੀ ਵਧੀਆ ਚੀਜ਼ ਹੈ, ਲੇਕਿਨ ਰਾਜ ਕੈਸਾ ਹੋਵੇ? ਉਹਨਾਂ ਕਿਹਾ ਇਹ ਸਮਝਣਾ ਕਿ ਸਦਾ ਮੇਰਾ ਹੀ ਰਾਜ ਰਹਿਣਾ, ਇਹ ਬਹੁਤ ਗਲਤ ਹੈ। ਇਸ ਲਈ ਬੰਦਾ ਪਾਪ ਕਰੇਗਾ, ਅਪਰਾਧ ਕਰੇਗਾ। ਰਾਜ ਹੈ, ਕੋਈ ਨਾ ਕੋਈ ਰਾਜਾ ਰਹੇਗਾ, ਲੇਕਿਨ ਇਹ ਕਹਿਣਾ ਮੈਂ ਰਾਜਾ ਜੋ ਮਰਜ਼ੀ ਕਰਦੇ ਹਾਂ, ਮੇਰਾ ਰਾਜ ਸਦਾ ਵਾਸਤੇ ਰਹੇਗਾ, ਇੱਥੇ ਇਹ ਨੁਕਤਾ ਸਮਝਾ ਰਿਹਾ ਹੈ। ਕਹਿੰਦੇ ਨੇ ਸੁੰਦਰ ਹੋ, ਰੱਬ ਨੇ ਸੁੰਦਰਤਾ ਦਿੱਤੀ ਹੈ, ਅਤੇ ਸੁੰਦਰ ਹੋ ਕੇ ਕੀ ਕਰ? ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਵੇਖ ਸ਼ੀਸ਼ਾ ਅਤੇ ਆਖ, ਸੁੰਦਰਤਾ ਦੇਣ ਵਾਲੇ ਆ ਤੇਰਾ ਧੰਨਵਾਦ। ਤਨ ਉਸਨੇ ਦਿੱਤਾ, ਜਿੰਨੇ ਮਾਈ ਭਾਈ ਬੈਠੇ ਹੋ ਧਿਆਨ ਕਰਨਾ, ਜੇ ਤੁਸੀਂ ਹੱਥ 'ਤੇ ਹੱਥ ਇੰਜ ਰੱਖਦੇ ਹੋ, ਇੰਜ ਨਹੀਂ ਕਰਨਾ ਪਿਆ, ਕਿਸੇ ਕੋਲ ਮੰਗਣਾ ਨਹੀਂ ਪਿਆ। ਦੇਂਦੇ ਹੋ ਧੰਨ ਭਾਗ ਸਮਝੋ, ਜਿਹੜਾ ਮੰਗਣ ਗਿਆ ਉਹਦੇ ਮਨ ਦੀ ਹਾਲਤ ਵੇਖੋ, ਧੰਨ ਤਾਂ ਰੱਬ ਦੀ ਦਾਤ ਆ, ਪਰ ਜੇ ਕੋਲ ਹੈ ਗੁਜ਼ਾਰਾ ਚੱਲ ਰਿਹਾ, ਆਪਣਾ ਧੰਨ ਹੈ, ਰੱਬ ਦਾ ਧੰਨਵਾਦ ਕਰੋ। ਕੁੱਲ ਕੁੱਲ ਤਾਂ ਹੀ ਹੈ, ਅਤੇ ਫਖਰ ਜ਼ਰੂਰ ਹੋਣਾ ਚਾਹੀਦਾ। ਕੋਈ ਆਖੇ ਮੈਂ ਇਸ ਖਾਨਦਾਨ ਵਿੱਚੋਂ ਹਾਂ, ਮੇਰਾ ਖਾਨਦਾਨ ਸਿੱਖ ਸੀ, ਮੇਰਾ ਖਾਨਦਾਨ ਭਲੇ ਕੰਮ ਕਰਦਾ ਸੀ, ਮੇਰਾ ਖਾਨਦਾਨ ਵਿੱਚ ਇਹ ਗੁਣ ਸੀ, ਔਰ ਆਪਣੇ 'ਚ ਗੁਣ ਪੈਦਾ ਕਰੇ, ਪਰ ਆਪ ਹੋਵੇ ਕੁਛ ਵੀ ਨਾ, ਪਿਦਰਮ ਸੁਲਤਾਨ ਬੋਧ, ਆਪ 'ਤੇ ਤੂੰ ਵੇਚ ਰਿਹਾ ਰੇਹੜੀ 'ਤੇ ਕੇਲੇ, ਅਤੇ ਕਹਿੰਦਾ ਮੇਰਾ ਦਾਦਾ ਬਾਦਸ਼ਾਹ ਹੁੰਦਾ ਸੀ, ਇਹ ਕੌਣ ਮੰਨੇਗਾ ਕਿ ਤੂੰ ਕੀ ਹੈ? ਆਪ 'ਤੇ ਧਿਆਨ ਨਾਲ ਵੇਖ, ਪਿਦਰਮ ਸੁਲਤਾਨ ਬੋਧ। ਰਾਜ ਦਾ ਗੁਮਾਨ ਨਾ, ਰਾਜ ਹੋਵੇ ਗੁਮਾਨ ਨਾ ਹੋ, ਗੁਮਾਨ ਹੋਵੇਗਾ ਪਾਪ ਹੋਵੇਗਾ, ਯਾਦ ਰੱਖਣਾ। ਰਾਜ ਹੋਵੇ, ਗੁਰੂ ਦੀ ਮਤ ਹੋਵੇ ਅਤੇ ਪਰ ਉਪਕਾਰ ਹੋਵੇਗਾ, ਰਾਜ ਹੋਵੇ ਗੁਮਾਨ ਹੋਵੇ ਅਤੇ ਜ਼ੁਲਮ ਹੋਵੇਗਾ, ਪਾਪ ਹੋਵੇਗਾ। ਰੂਪ ਹੋਵੇ, ਰੂਪ ਦਾ ਗੁਮਾਨ ਹੋਵੇ ਅਤੇ ਇਸ ਨਾਲ ਵਿਚਾਰ ਪਾਪ ਹੋਵੇਗਾ, ਲੇਕਿਨ ਜੇ ਰਾ ਰੂਪ ਹੋਵੇ, ਗੁਰੂ ਦੀ ਮਤ ਹੋਵੇ, ਰੱਬ ਦਾ ਧੰਨਵਾਦ ਹੋਵੇਗਾ। ਕੋਲੀ ਉੱਚੀ ਹੋਵੇ, ਗੁਰੂ ਦੀ ਮਤ ਹੋਵੇ, ਬੰਦਾ ਰੱਬ ਦਾ ਸ਼ੁਕਰਾਨਾ ਕਰੇਗਾ। ਕੋਲੀ ਉੱਚੀ ਹੋਵੇ, ਗੁਮਾਨ ਹੋਵੇ, ਬੰਦੇ 'ਚ ਗੁਣ ਨਹੀਂ ਰਹੇਗਾ, ਅਵਗੁਣ ਗਵਾਹ ਬੈਠੇਗਾ, ਅਵਗੁਣ ਹੋਣਗੇ। ਸਾਹਿਬ ਜੀ ਕਹਿੰਦੇ ਨੇ ਸਦਾ ਨਹੀਂ ਰਹਿਣਾ, ਸਦਾ ਰਹਿਣਾ ਉਹ ਪਰਮਾਤਮਾ ਜਿਹਨੇ ਰੂਪ ਦਿੱਤਾ ਅਤੇ ਆਪ ਅਰੂਪ ਹੈ। ਸਦਾ ਰਹਿਣਾ ਉਸ ਨੇ ਜਿਹੜਾ ਸਾਰਿਆਂ ਨੂੰ ਨਜ਼ਰ ਨਾਲ ਹੀ ਰਾਜ ਪ੍ਰਦਾਨ ਕਰਦਾ। ਰਾਜਨ ਮੈਂ ਰਾਜਾ ਤੂੰ ਕਹੀਐ, ਪੂਮਨ ਮੈਂ ਪੂਮਾ, ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੋਮਾ, ਪਿਤਾ ਮੇਰੋ ਬੜੋ ਧਨੀ ਅਕਮਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਉਹ ਰਾਜਿਆਂ ਦਾ ਰਾਜਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਉਹ ਸਦਾ ਵਾਸਤੇ ਰਹੇਗਾ। ਬਾਕੀ ਇਹ ਸਮਝਣਾ ਮੈਂ ਹੀ ਰਾਜਾ ਰਹਿਣਾ ਕਹਿੰਦੇ ਨੇ ਤਾਂ ਸ਼ਾਲਾ। ਰਾਜ ਕਪਟੰ, ਇਹ ਕਪਟ ਸ਼ਬਦ ਹੈ ਜਿਹੜਾ ਦੋ ਅਰਥਾਂ 'ਚ ਆਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ। ਪਾਠ ਕਰਨ ਵਾਲੇ ਸੱਜਣ ਧਿਆਨ ਦੇ, ਇੱਕ ਤਾਂ ਕਪਟ ਦਾ ਅਰਥ ਹੁੰਦਾ ਛਲ, ਇੱਕ ਇਹ ਆਇਆ ਦਰਵਾਜ਼ੇ ਦੇ ਫੱਟਿਆਂ ਦੇ ਅਰਥ ਵਿੱਚ, ਪਰ ਉੱਥੇ ਉਚਾਰਨ ਥੋੜ੍ਹਾ ਜਿਹਾ ਫਰਕ ਪੈਣਾ। ਆਮ ਮੈਂ ਪਾਠੀ ਸੁਣਿਆ ਖੋਲ ਕਪਟ ਗੁਰ ਮਿਲੀ ਆ, ਇੰਜ ਨਹੀਂ ਪੜ੍ਹਨਾ, ਕਪਟ ਅਧਿਕ ਲਾ ਕੇ ਇਹਨੂੰ ਬੋਲਣਾ। ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੇਤ। ਜੇ ਪੱਪੇ ਨੂੰ ਕੰਨਾਂ ਲੱਗਾ ਹੋਵੇ ਅਰਥ ਆਉਂਦੇ ਨੇ, ਉੱਥੇ ਤਾਂ ਅਧਿਕ ਲੱਗ ਹੀ ਨਹੀਂ ਸਕਦੀ, ਨਾ ਬੋਲੀ ਜਾਣੀ ਹੈ। ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟੇ ਆ। ਇੱਥੇ ਰਾਜ ਕਪਟੂ, ਰਾਜ ਇੱਕ ਛਾਲਾ, ਸਦਾ ਨਹੀਂ ਰਹਿਣਾ। ਰੂਪ ਵੀ ਇੱਕ ਛਾਲਾ, ਤਨ ਵੀ ਇੱਕ ਛਾਲਾ। ਕਈ ਵਾਰ ਵੇਖਿਆ ਕੰਗਾਲ ਰਾਜੇ ਬਣ ਜਾਂਦੇ ਨੇ, ਰਾਜੇ ਕੰਗਾਲ ਹੋ ਜਾਂਦੇ ਨੇ। ਇੱਕ ਪੰਕਤੀ ਸਰਵਣ ਕਰੋ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰ। ਗੁਰੂ ਸਾਹਿਬ ਜੀ ਨੇ ਧਨ ਨੂੰ ਛਲ ਕਿਹਾ, ਬਿਰਖ ਕੇ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਬਟਾਊ ਸਿਉ ਜੋ ਲਾਵੈ ਨਿਉ ਤੰਗ ਕੈ ਹਾਥ ਨ ਆਵੈ ਕਿਹੋ। ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁੱਲ ਗਰਭਤ ਹੈ, ਕੁੱਲ ਦਾ ਗੁਮਾਨ, ਇਹ ਵੀ ਇੱਕ ਛਲ ਹੈ, ਇਹ ਵੀ ਸਦਾ ਸਾਥ ਦੇਣ ਵਾਲਾ ਨਹੀਂ, ਕਾਰਨ ਇਹ ਹੈ। ਅੱਗੇ ਜਦੋਂ ਗਏ ਪਰਮਾਤਮਾ ਦੇ ਸਾਹਮਣੇ ਖੜ੍ਹੇ ਹੋਏ ਅਤੇ ਇਹ ਨਹੀਂ ਪੁੱਛਿਆ ਜਾਣਾ ਕਿ ਕਿਹੜੇ ਦੇਸ਼ ਦਾ ਰਾਜਾ ਸਾਂ, ਇਹ ਬਚਨਾਂ ਵੱਲ ਧਿਆਨ ਦੇਣਾ। ਇਹ ਨਹੀਂ ਪੁੱਛਿਆ ਜਾਣਾ ਕਿ ਤੇਰਾ ਰੂਪ ਕਿੰਨਾ ਸੁੰਦਰ ਰਿਹਾ, ਇਹ ਨਹੀਂ ਪੁੱਛਿਆ ਜਾਣਾ ਧਨ ਤੇਰੇ ਕੋਲ ਕਿੰਨਾ ਸੀ, ਇਹ ਨਹੀਂ ਪੁੱਛਿਆ ਜਾਣਾ ਕਿਹੜੀ ਕੁੱਲ ਵਿੱਚੋਂ ਸੀ, ਪੁੱਛਿਆ ਜਾਣਾ ਤੇਰੇ ਅਮਲ ਕੀ ਸਨ। ਵਿਚਾਰ ਕੇਵਲ ਹੋਣੀ ਹੈ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁੱਲ ਗਰਭਤ ਹੈ। ਹਾਂਜੀ,
ਸੰਚੰਤ ਵਿਖਿਆ ਛਲੰ ਛਿਦਰੰ।
ਬੰਦਾ ਸਚੰਤ ਸੰਚਨ ਕਰਦਾ, ਇਕੱਤਰਿਤ ਕਰਦਾ, ਇਕੱਠੀ ਕਰਦਾ ਵਿਖਿਆ ਮਾਇਆ, ਛਲ ਕਰਕੇ, ਪਾਪ ਕਰਕੇ, ਐਬ ਕਰਕੇ, ਦੋਸ਼ ਕਰਕੇ, ਗੁਣਾ ਕਰਕੇ ਇਕੱਠੀ ਕਰਨੀ। ਕਦੀ ਬਿਰਤੀ ਇਹ ਬਣ ਜਾਏ ਨਾ ਕਿ ਇਕੱਠੀ ਕਰਨੀ ਹੈ, ਫਿਰ ਤਾਂ ਨਾ ਬੰਦੇ ਰਜਣਾ। ਗਿਣਤੀਆਂ ਜ਼ਰੂਰ ਕਰਦਾ ਰਹੇਗਾ ਅਤੇ ਕਹੇਗਾ ਇਹ ਵੀ ਥੋੜ੍ਹਾ, ਇਹ ਵੀ ਥੋੜ੍ਹਾ, ਇਹ ਵੀ ਥੋੜ੍ਹਾ, ਕਿਉਂਕਿ ਗਿਣਤੀ ਹੈ, ਲੋੜ ਦੀ ਗੱਲ ਨਹੀਂ। ਲੋੜ ਬੰਦੇ ਦੀ ਬਹੁਤ ਥੋੜ੍ਹੀ ਹੈ, ਪਰ ਜੇ ਇੱਛਾ ਦਾ ਭੂਤ ਕਦੀ ਅੰਦਰੋਂ ਜਾਗ ਪਏ ਨਾ, ਉਹ ਤ੍ਰਿਪਤ ਹੋਣ ਵਿੱਚ ਨਹੀਂ ਆਉਂਦਾ। ਅਤੇ ਜੋ ਵੀ ਹੋਏਗਾ ਥੋੜ੍ਹਾ, ਕੱਲ੍ਹ ਅਸੀਂ ਵਿਚਾਰੇ ਆ, ਵਿਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਏ, ਜਿਉਂ ਪਾਪ ਕਈ ਦਿਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਗਾਇ, ਅੱਗ ਕਿਸੇ ਰਜਾਈ, ਇਹ ਤਾਂ ਰੱਬ ਹੀ ਬੁਝਾਏ, ਤ੍ਰਿਸ਼ਨਾ ਯਗਨ ਪ੍ਰਭ ਆਪ ਬੁਝਾਈ, ਨਾਨਕ ਉਦਰੀ ਪ੍ਰਭ ਉਦਰੇ ਪ੍ਰਭ ਸ਼ਰਨਾ। ਇੱਥੇ ਆ ਕੇ ਅੱਗ ਬੁਝਣੀ ਸੰਗਤ ਵਿੱਚ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ, ਹੋਰ ਕੋਈ ਟਿਕਾਣਾ ਨਹੀਂ। ਕਹਿੰਦੇ ਨੇ ਛਲ ਕਰਕੇ, ਬਹੁਤ ਹੈ ਪਾਪ ਕਰਕੇ, ਮਾਇਆ ਇਕੱਠੀ ਕਰਦਾ। ਸਚੰਤ ਵਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਪਰ ਇਹਨਾਂ ਵਿੱਚੋਂ ਕੁਛ ਵੀ ਅਖੀਰ ਵੇਲੇ ਨਾਲ ਨਹੀਂ ਤੁਰਦਾ। ਅਖੀਰ ਵੇਲੇ ਬੰਦਾ ਔਖਾ ਹੁੰਦਾ। ਬਹੁਤ ਵੱਡੇ ਵਿਦਵਾਨ ਹੋਏ ਨੇ ਸ਼ੇਖ ਸਾਹਿਬ ਦੇ, ਇਹ ਵਿਦਵਾਨ ਚੰਗਾ ਸੀ, ਫਿਰਦਾ ਰਹਿੰਦਾ ਸੀ। ਇੱਕ ਸੱਜਣ ਆਇਆ ਮਿਲਣ ਵਾਸਤੇ, ਅਤੇ ਜਦੋਂ ਇਹਦਾ ਘਰ ਵੇਖਿਆ ਕੱਖਾਂ ਦਾ, ਅਤੇ ਕਹਿਣ ਲੱਗਾ ਮੈਂ ਤਾਂ ਸੋਚਿਆ ਸੀ ਘਰ ਚੰਗਾ ਹੋਵੇਗਾ, ਇਹ ਕੀ ਬਣਾ ਕੇ ਬੈਠਾ, ਐਡਾ ਵੱਡਾ ਵਿਦਵਾਨ ਹੈ।
ਸਦਿਆ ਸ਼੍ਰੀ ਰਾਜੀ ਆ ਨਾਮਤ ਬਸਸਤ, ਤੇਰਾ ਨਾਂ ਤਾਂ ਦੁਨੀਆ ਜਾਣਦੀ ਹੈ। ਚੂੰਬਾ ਦੇ ਦਮ ਖਾਨਾ ਅਜ ਖਾਰੋ ਖਸਸਤ, ਇਹ ਘਾਹ ਖਸ ਤੋਂ ਆਪਣਾ ਘਰ ਬਣਾਇਆ ਹੀ। ਬੜੀ ਸੁੰਦਰ ਗੱਲ ਕਹੀ, ਕਹਿਣ ਲੱਗਾ ਛੱਡਣ ਲੱਗਿਆ ਸੌਖਾ ਰਹਾਂਗਾ, ਤੁਰਦਿਆਂ ਜੇ ਮੋਢੇ 'ਤੇ ਘਰ ਹੋਵੇ ਇੰਨਾ ਕੀ ਸੌਖਾ, ਕੱਖਾਂ ਦਾ ਚੁੱਕਣਾ ਕਾਫਲਾ, ਰਫਤਨ ਦੋ ਆਹਮੇ ਰਮਮ ਈ ਬਰਾਏ ਚੰਦ ਰੋਜ਼ ਆਈ ਬਸਸਤ, ਇਹ ਚੰਦ ਦਿਨ ਜ਼ਿੰਦਗੀ ਬਿਤਾਉਣ ਲਈ ਇੰਨਾ ਹੀ ਬਹੁਤ ਆ। ਹੁਣ ਜਾਣਾ ਤਾਂ ਚਾਹੁੰਦੇ ਹਾਂ ਸੱਚਖੰਡ, ਔਰ ਇੱਕ ਨਾਲੋਂ ਦੂਸਰਾ ਪਹਿਲੇ ਇੱਥੇ ਤੱਕ ਬੰਦੇ ਮਿਲੇ ਨੇ ਜਿਹੜੇ ਕਹਿੰਦੇ ਨੇ ਜੇ ਹੁਣੇ ਹੀ ਸੱਚਖੰਡ ਪਹੁੰਚ ਜਾਈਏ, ਬੜੀ ਕਾਲੀ ਜਾਣਾ ਸੱਚਖੰਡ ਹੈ ਔਰ ਸਭ ਕੁਝ ਨਾਲ ਹੀ ਲੈ ਕੇ, ਬੰਦਾ ਚਾਹੁੰਦਾ ਬਾਥਰੂਮ ਵੀ ਇੱਥੇ ਦੇ ਨਾਲ ਹੀ ਲੈ ਜਾਵਾਂ, ਮਕਾਨ ਵੀ ਲੈ ਜਾਵਾਂ, ਫਰਨੀਚਰ ਚੰਗਾ ਛੱਡਣ 'ਤੇ ਜੀ ਨਹੀਂ ਕਰਦਾ, ਇਹ ਵੀ ਨਾਲ ਲੈ ਜਾਣ, ਮੁਸ਼ਕਲ ਇਹ ਹੈ ਕਿ ਜਾਂਦਾ ਕੁਛ ਵੀ ਨਹੀਂ, ਲਿਜਾਣਾ ਸਭ ਕੁਛ ਹੀ ਚਾਹੁੰਦਾ। ਮੈਂ ਐਸੇ ਸੱਜਣਾਂ ਨੂੰ ਇੱਕ ਕਥਾ ਸੁਣਾਉਂਦਾ ਹੁੰਦਾ, ਉਹ ਸਾਨੂੰ ਸਮਝਾਉਣ ਲਈ ਹੈ ਕਿ ਹਰੀ ਚੰਦ ਬੜਾ ਦਾਨੀ ਸੀ ਅਤੇ ਅਖੀਰ ਪਰਮਾਤਮਾ ਨੇ ਆ ਗਿਆ ਦੇ ਹੀ ਦਿੱਤੀ ਕਿ ਸਵਰਗ ਆ ਜਾ, ਕਹਿਣ ਲੱਗਾ ਜੀ ਇਕੱਲਾ ਨਹੀਂ ਮੇਰੀ ਨਗਰੀ ਵੀ ਨਾਲ ਹੀ ਜਾਏਗੀ। ਕਹਿਣ ਲੱਗੇ ਨਗਰੀ ਵੀ ਲੈ ਆਉਣ, ਨਗਰੀ ਵਿੱਚ ਗਧੇ ਵੀ ਸਨ, ਉਹ ਕਹਿੰਦੇ ਨੇ ਗਧਾ ਵੀ ਨਾਲ ਹੀ ਚੱਲ ਪਿਆ, ਸਾਰਿਆਂ ਹੀ ਜਾਣਾ। ਹੁਣ ਬੰਦਾ ਵੀ ਚਾਹੁੰਦਾ ਗਧਿਆਂ ਨੂੰ ਕੁਛ ਛੱਡਦਾ, ਗਧਾ ਵੀ ਲੈ ਜਾਵਾਂ ਨਾਲ, ਸਮਾਨ ਜੇ ਆ ਗਿਆ ਮਿਲ ਜਾਣਾ ਸਭ ਕੁਛ, ਤਾਂ ਬੰਦਾ ਤਾਂ ਘਰ ਦਾ ਕੂੜਾ ਵੀ ਹੁੰਝ ਲਵੇ, ਸਭ ਕੁਝ ਹੀ ਨਾਲ ਲੈ ਜਾਵਾਂ। ਹੁਣ ਗਧਾ ਤਾਂ ਗਧਾ ਹੀ ਹੈ ਨਾ, ਉਹ ਰਾਹ 'ਚ ਕਹਿੰਦੇ ਨੇ ਬੋਲ ਪਿਆ, ਹੁਣ ਇਹਦਾ ਬੋਲਣ ਦਾ ਕੋਈ ਟਾਈਮ ਹੈ ਕਦੋਂ ਬੋਲ ਪੈਣਾ, ਅਤੇ ਹੰਕਾਰ ਹੋ ਗਿਆ ਮੇਰੇ ਤਾਂ ਗਧੇ ਵੀ ਨਾਲ ਜਾ ਰਹੇ, ਉੱਥੇ ਹੀ ਲਟਕ ਗਿਆ। ਕਹਿੰਦੇ ਨਾ ਅੱਗੇ ਜੋਗਾ ਨਾ ਪਿੱਛੇ ਜੋਗਾ, ਉਹਦੇ ਘਰ ਜਾਣਾ ਹੈ ਅਤੇ ਖਾਲੀ ਹੋ ਕੇ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ, ਅਤੇ ਬੰਦੇ ਜੇ ਖੋਇਆ ਹੀ ਜਾਣਾ ਤੂੰ ਪਹਿਲੇ ਹੀ ਕਿਉਂ ਨਹੀਂ ਸੁਰਤੀ ਬਿਰਤੀ ਕਰਕੇ ਛੱਡ ਦਿੰਦਾ ਕਿ ਮੇਰਾ ਇੱਥੇ ਕੁਛ ਵੀ ਨਹੀਂ ਗੁਜ਼ਰਾਉਣਾ। ਮੈਂ ਇੱਕ ਪ੍ਰਮਾਣ ਤੁਹਾਡੇ ਸਾਹਮਣੇ ਰੱਖਦੇ ਹਾਂ, ਸ਼ਾਇਦ ਕੁਛ ਪ੍ਰੇਰਨਾ ਦੇ ਜਾਏ। ਸੰਨ 1975 ਵਿੱਚ ਬੰਬਈ ਸਾਂ ਅਤੇ ਇੱਕ ਮਹਾਂਪੁਰਖ ਗੁਰਮਤਿ ਦੇ ਮਹਾਨ ਪ੍ਰਚਾਰਕ, ਵਾਕਈ ਹੈ ਐਸੇ ਪ੍ਰਚਾਰਕ ਚਾਹੀਦੇ ਨੇ, ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਬੰਬਈ ਸਨ, ਤਾਂ ਇੱਕ ਸੱਜਣ ਆ ਕੇ ਕਹਿੰਦਾ ਬਾਬਾ ਜੀ ਬੜੀ ਕਿਰਪਾ ਹੋਈ, ਵਿਚਾਰਾ ਟੈਕਸੀ ਚਲਾਉਂਦਾ ਸੀ, ਮੈਂ ਵੀ ਫਰਿੱਜ ਲੈ ਆਇਆ ਨਵੀਂ ਨਵੀਂ ਲਿਆਂਦੀ, ਬੜਾ ਚਾਹ। ਹੱਸ ਕੇ ਕਹਿੰਦੇ ਨੇ ਤੂੰ ਵੀ ਗਰੀਬ ਮਾਰ ਲੈ ਆਇਆ। ਲੱਗਾ ਜੀ ਗਰੀਬ ਮਾਰ ਕਿਉਂ, ਪਹਿਲੇ ਸਬਜ਼ੀ ਵੱਧਦੀ ਸੀ ਅਤੇ ਕਹਿੰਦੇ ਸਾਂ ਕਿਸੇ ਗਰੀਬ ਨੂੰ ਦੇ ਦਿਓ ਸਵੇਰੇ ਖਰਾਬ, ਹੁਣ ਕਹਿੰਦੇ ਆ ਫਰਿੱਜ 'ਚ ਰੱਖ ਦਿਓ ਸਵੇਰੇ ਖਾ ਲਵਾਂਗੇ। ਕਹਿਣ ਲੱਗੇ ਗਰੀਬ ਮਾਰ ਲੈ ਆਇਆ ਤੂੰ ਵੀ ਲੈ ਆਇਆ। ਹੁਣ ਇਹ ਤਾਂ ਬੰਦਾ ਕਹਿੰਦਾ ਦੁੱਧ ਖਰਾਬ ਹੋ ਜਾਏਗਾ ਵਰਤ ਲਓ, ਸਬਜ਼ੀ ਵਰਤ ਲਓ, ਇਹ ਵਸਤੂ ਵਰਤ ਲਓ। ਉਹ ਭਲਿਆ ਲੋਕਾਂ ਤੇਰਾ ਉਹ ਹੀ ਹੈ ਜੋ ਵਰਤ ਲਵੇਂ, ਬਾਕੀ ਨਾਲ ਜਾਣ ਵਾਲੀ ਕੋਈ ਗੱਲ ਨਹੀਂ ਹੈ, ਇੱਥੇ ਵਰਤ ਲੈ, ਮਾਇਆ ਹੈ ਗੁਜ਼ਰਾਨ, ਤੂੰ ਇਸ ਪਾਸੇ ਪਿਆ ਕਿ ਮੈਂ ਨਾਲ ਲੈ ਜਾਣ। ਕਾਰੂ ਨੇ ਇਹੋ ਕੀਤਾ ਸੀ, ਕਬਰਾਂ ਵੀ ਪਟਵਾ ਲਈਆਂ, ਉਹਨੂੰ ਪਤਾ ਲੱਗਾ ਇੱਕ ਇੱਕ ਰੁਪਈਆ ਬੰਦੇ ਦੇ ਨਾਲ ਆ ਉਹ ਵੀ ਪਟਵਾ। ਗੁਰੂ ਨਾਨਕ ਦੇਵ ਜੀ ਨੇ ਮਤ ਦੇਣ ਵਾਸਤੇ ਮਰਦਾਨੇ ਨੂੰ ਲਾ ਦਿੱਤਾ ਠੀਕਰੀਆਂ ਘੜ ਘੜ ਬੋਰੀ 'ਚ ਪਾਈ ਜਾਣ। ਕਹਿੰਦਾ ਫਕੀਰ ਇਹ ਕੀ ਕਰ ਰਹੇ ਹੈ, ਕਹਿਣ ਲੱਗੇ ਇਹ ਨਾਲ ਲੈ ਕੇ ਜਾਣਾ ਹੈ, ਇਹ ਰੁਪਈਏ ਨੇ ਸਾਡੇ। ਕਹਿਣ ਲੱਗਾ ਹੱਦ ਹੋ ਗਏ ਠੀਕਰੀਆਂ, ਔਰ ਨਾਲ ਤਾਂ ਜਾਂਦਾ ਹੀ ਕੁਛ ਨਹੀਂ, ਹੱਸ ਪਏ ਸਾਹਿਬ। ਕਹਿਣ ਲੱਗੇ ਸ਼ੁਕਰ ਹੈ ਤੇਰੇ ਮੂੰਹੋਂ ਵੀ ਨਿਕਲਿਆ ਕਿ ਨਾਲ ਕੁਛ ਨਹੀਂ ਜਾਂਦਾ, ਮੇਰਾ ਤਾਂ ਕੁਝ ਨਹੀਂ ਵਿਗੜਨਾ ਠੀਕਰੀਆਂ ਨੇ, ਅਤੇ ਤੇਰਾ ਕੀ ਬਣੇਗਾ ਜਿਸ ਨੇ ਕਬਰਾਂ ਵੀ ਪਟਵਾ ਲਈਆਂ। ਉੱਥੇ ਜਾਏਗਾ ਬੰਦਾ ਇਕੱਲਾ, ਜਿਵੇਂ ਆਇਆ ਉਸੇ ਤਰ੍ਹਾਂ। ਯਾਦ ਰੱਖਣਾ ਆਉਂਦਿਆਂ ਅਤੇ ਸਰੀਰ ਲੈ ਕੇ ਆਏ ਸਾਂ, ਜਾਂਦਿਆਂ ਇਹ ਵੀ ਨਹੀਂ ਜਾਣਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਸਚੰਤ ਬਿਖਿਆ ਚਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਦੂਸਰਾ ਸਲੋਕ ਜੀ,
ਹੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਇਹ ਤੇ ਵੇਖਣ ਦੀ ਭੁੱਲ ਹੋ ਸਕਦੀ ਹੈ, ਵੱਡਿਆਂ ਵੱਡਿਆਂ ਨੂੰ ਭੁੱਲ ਲੱਗ ਜਾਂਦੀ ਹੈ, ਮਿਰਗ ਹੀ ਨਹੀਂ ਸਮਝਦਾ ਕਿ ਪਾਣੀ ਹੈ, ਬੰਦਾ ਵੀ ਭੁਲੇਖਾ ਖਾ ਜਾਂਦਾ, ਅਨੇਕਾਂ ਠੱਗੇਗਾ। ਹੀਰਾ ਲੈ ਲਿਆ ਪੈਸੇ ਖਰੇ ਦੇ ਦਿੱਤੇ, ਨਿਕਲਿਆ ਖੋਟਾ। ਸੋਨਾ ਖਰੀਦ ਲਿਆ, ਲਿਆ ਸੀ ਖਰੇ ਭਾ, ਨਿਕਲਿਆ ਖੋਟਾ। ਸੰਸਾਰ ਵਿੱਚ ਅਸਲੀ ਚੀਜ਼ ਬਣਦੀ ਨਕਲੀ ਨਾਲ ਹੀ ਬਣ ਜਾਂਦੀਆਂ, ਔਰ ਨਕਲੀ ਅਸਲੀ ਨਾਲੋਂ ਜ਼ਿਆਦਾ ਚਮਕਦੀਆਂ ਨੇ। ਬੰਦਾ ਧੋਖਾ ਖਾ ਜਾਂਦਾ, ਤੁੰਮਾ ਬੜਾ ਸੋਹਣਾ ਦਿਸਦਾ, ਇਹ ਤਾਂ ਵੇਖਣ ਦੀ ਭੁੱਲ ਹੈ, ਇਹ ਤਾਂ ਨਜ਼ਰ ਦੇ ਵਿੱਚ ਪਛਾਣ ਨਾ, ਪਛਾਣਨ ਵਾਲਾ ਪਛਾਣ ਲੈਂਦਾ ਤੁੰਮਾ, ਨਹੀਂ ਤਾਂ ਚੱਖ ਕੇ ਹੀ ਵੇਖ ਲੈ, ਤੁੰਮਾ ਬੜਾ ਸੋਹਣਾ ਦਿਸਦਾ ਹੈ। ਹਾਂਜੀ,
ਅੱਡ ਨਾਲ ਹੰਦੜੋ ਮੁੱਲ,
ਅੱਡ ਦਾ ਅਰਥ ਹੈ ਅੱਧੀ ਕੌਡੀ, ਅੱਧੀ ਕੌਡੀ ਵੀ ਉਸਦਾ ਮੁੱਲ ਪ੍ਰਾਪਤ ਨਹੀਂ ਹੁੰਦਾ।
ਨਾਨਕ ਸਾਥ ਨਾ ਜੁਲੀ ਮਾਇਆ,
ਜੁਲਈ ਦਾ ਅਰਥ ਹੁੰਦਾ ਜਾਣਾ, ਤੁਰਨਾ, ਸਾਥ ਵਿੱਚ ਨਾਲ ਮਾਇਆ ਆਖਰ ਨਹੀਂ ਚੱਲਦੇ। ਹਾਂਜੀ,
ਪੌੜੀ ਚੱਲਦਿਆਂ ਨਾਲ ਨਾ ਚੱਲੈ, ਸੋ ਕਿਉਂ ਸੰਜੀਐ।
ਜੇ ਉਹ ਚੱਲਦਿਆਂ ਨਾਲ ਨਹੀਂ ਜਿਸ ਨੇ ਚੱਲਣਾ, ਉਸਨੂੰ ਕਿਉਂ ਸੰਚੀਏ, ਕਿਉਂ ਇਕੱਠਾ ਕਰੀਏ। ਸਾਡਾ ਹੀ ਦੇਸ਼ ਐਸਾ ਸੰਚਿਆ ਹੀ ਨਹੀਂ ਜਾਂਦਾ। ਇੱਕ ਦਿਨ ਐਸਾ ਹੈ ਜਿਸ ਦਿਨ ਰੱਬ ਦੀ ਪੂਜਾ ਨਹੀਂ ਹੁੰਦੀ, ਮਾਇਆ ਦੀ ਪੂਜਾ ਹੁੰਦੀ। ਕਈਆਂ ਸੱਜਣਾਂ ਕੋਲ ਹੁਣ ਵੀ ਡੈਰੀਆਂ ਹੋਣਗੀਆਂ, ਜੇਬਾਂ 'ਚ ਵੇਖ ਲੈਣਾ, ਉੱਥੇ ਲਿਖਿਆ ਲਕਸ਼ਮੀ ਪੂਜਾ। ਰੱਬ ਦੀ ਪੂਜਾ ਨਹੀਂ ਉਸ ਦਿਨ, ਲਕਸ਼ਮੀ ਦੀ ਪੂਜਾ। ਔਰ ਬਨੇਰਿਆਂ 'ਤੇ ਦੀਵੇ, ਬਹੁਤ ਸੱਜਣ ਪੁੱਛਦੇ ਨੇ ਜੀ ਇਹ ਦੀਵੇ ਕਿਉਂ ਜਗਾਉਂਦੇ ਨੇ ਖੁਸ਼ੀ ਦੇ। ਐਂ ਕਿਹਾ ਨਹੀਂ, ਗੱਲ ਹੋਰ ਹੈ, ਅਸਲ ਵਿੱਚ ਦਰਵਾਜ਼ੇ ਵੀ ਖੁੱਲ੍ਹੇ ਰੱਖਦੇ ਨੇ, ਨੇਰੇ ਦੀਵੇ ਹੀ ਨਹੀਂ ਜਗਾਉਂਦੇ ਵੇਖਣਾ। ਪੁਰਾਣੇ ਬਜ਼ੁਰਗ ਕਹਿੰਦੇ ਨੇ ਅੱਜ ਦੇ ਦਿਨ ਪਾਪ ਹੈ ਦਰਵਾਜ਼ਾ ਬੰਦ ਕਰਨਾ, ਕਿਉਂ, ਲਕਸ਼ਮੀ ਨੇ ਆਉਣਾ ਹੈ ਅਤੇ ਦਰਵਾਜ਼ਾ ਬੰਦ ਵੇਖ ਕੇ ਕਿਤੇ ਵਾਪਸ ਹੀ ਨਾ ਚਲੀ ਜਾਏ, ਸਿੱਧੀ ਸਾਡੇ ਘਰ ਹੀ ਆ ਜਾਏ। ਅਤੇ ਦੀਵੇ ਜਗਾਉਂਦੇ ਹਾਂ ਕਿਤੇ ਉਹਨੂੰ ਠੇਡਾ ਨਾ ਲੱਗ ਜਾਏ, ਉਹਨੂੰ ਰਾਹ ਵਿਖਾਉਣ ਵਾਸਤੇ, ਵੀ ਰਾਹ ਦੱਸੇ ਅਤੇ ਲਕਸ਼ਮੀ ਸਿੱਧੀ ਘਰ ਆ ਜਾਏ। ਪੂਜਾ ਲਕਸ਼ਮੀ ਦੀ ਸੰਚਨਾ ਹੈ, ਇਸ ਨੂੰ ਗੁਰਮੁਖ ਜਨ ਤਿੱਗਲ ਕਹਿੰਦਾ ਵਰਤ ਇਸ ਨੂੰ ਸੰਚਨ ਕਰ ਨਾਮ ਦਾ, ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮੇ ਅਪਾਰ। ਬੜਾ ਸੁੰਦਰ ਬਚਨ ਹੈ, ਸੰਚ ਹਰ ਧਨ, ਸੰਚਨਾ ਹੀ ਹੈ ਅਤੇ ਕੀ ਸੰਚ, ਸੰਚ ਹਰ ਧਨ, ਪੂਜ ਸਤਿਗੁਰ ਛੋੜ ਸਗਲ ਵਿਕਾਰ। ਇਕੱਠਾ ਕਰਨਾ ਨਾਮ ਧਨ ਕਰ, ਇਕੱਠਾ ਕਰਨਾ ਦਇਆ ਇਕੱਠੀ ਕਰ, ਧਰਮ ਕਰ, ਸਤ ਸੰਤੋਖ ਕਰ, ਧੀਰਜ ਕਰ, ਸ਼ੁਭ ਗੁਣ ਇਕੱਠੇ ਕਰ, ਕੋਈ ਪਰ ਉਪਕਾਰ ਇਕੱਠੇ ਕਰ, ਨੇਕੀਆਂ ਇਕੱਠੀਆਂ ਕਰ। ਮਾਇਆ ਵਰਤਣ ਵਾਸਤੇ ਹੈ, ਇਕੱਤਰਿਤ ਕਰਨ ਵਾਸਤੇ ਨਹੀਂ। ਇਸ ਨੂੰ ਵਰਤ ਨਾਲ ਨਹੀਂ ਜਾਣਾ, ਗਲਤ ਸਪਸ਼ਟ ਹੈ। ਮੁਸਾਫਰੀ 'ਚ ਜਾਣਾ ਹੋਵੇ ਅਤੇ ਸਮਾਨ ਬੰਨਦੇ, ਮੈਂ ਵੇਖਿਆ ਲੋੜ ਤੋਂ ਵੱਧ ਬੰਦਾ ਇੱਕ ਚੀਜ਼ ਨਹੀਂ ਚੁੱਕਦਾ। ਉਸ ਵੇਲੇ ਕਹਿੰਦਾ ਘੱਟ ਤੋਂ ਘੱਟ ਗੁਜ਼ਾਰਾ ਹੋ ਜਾਏ, ਕਿਉਂਕਿ ਚੁੱਕਣਾ ਪਿਆ ਤਾਂ ਕੀ ਕਰਾਂਗਾ, ਮੁਸਾਫਰੀ ਹੈ। ਅੱਜ ਤਾਂ ਕਹਿੰਦੇ ਹਾਂ ਉਹ ਹੀ ਲੈ ਲਓ, ਕੋਈ ਸਮਾਨ ਜਿਹੜਾ ਖਾਈਏ ਅਤੇ ਉੱਥੇ ਹੀ ਸੁੱਟ ਦੇਈਏ। ਪਰ ਜਿਨ੍ਹਾਂ ਨੇ ਸਮਝ ਲਿਆ ਸਰਾਂ ਮੁਸਾਫਰੀ ਹੈ, ਉਹਨਾਂ ਨੇ ਸੰਚਨ ਨਹੀਂ ਕੀਤਾ।
ਤਿਸ ਕਾ ਕਹੋ ਕਿਆ ਯਤਨ, ਜਿਸ ਤੇ ਵੰਜੀਐ।
ਯਤਨ ਕਰਨਾ ਸੀ ਆਪਣੇ ਲਕਸ਼ ਵਾਸਤੇ, ਜਿਸ ਵਾਸਤੇ ਆਏ ਹਾਂ, ਸਾਧਨ 'ਤੇ ਸਾਰਾ ਯਤਨ ਲਾ ਦਿੱਤਾ, ਮੰਤਵ ਦਾ ਖਿਆਲ ਹੀ ਨਾ ਆਇਆ, ਮੰਜ਼ਲ ਦਾ ਖਿਆਲ ਹੀ ਨਾ ਆਇਆ ਸਾਧਨ 'ਤੇ। ਕਾਰ ਨੂੰ ਸਵਾਰਦਾ ਰਹਿ ਗਿਆ, ਚੱਲਿਆ ਬਿਲਕੁਲ ਨਹੀਂ। ਘੋੜੇ ਨੂੰ ਸਵਾਰਦਾ ਰਹਿ ਗਿਆ, ਅਸਵਾਰੀ ਕੀਤੀ ਕੋਈ ਨਹੀਂ, ਮੰਜ਼ਲ 'ਤੇ ਪੈਦਾ ਹੋਈ ਕੋਈ ਨਾ। ਕਹਿੰਦੇ ਨੇ ਉਸ ਦਾ ਯਤਨ ਕਿਸ ਵਾਸਤੇ ਕਰਨ, ਕਰਨ ਵਾਲਾ ਕੰਮ ਇਹ ਹੈ, ਸਰਨ ਜਾਮ ਲਾਗ ਪਵ ਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕੈ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਯਤਨ ਉਸ ਦਾ ਕੀ ਕਰਨਾ ਹੋਇਆ, ਜਿਸ ਤੋਂ ਆਖਰ ਵੰਝੀਏ, ਵੰਝੀਏ ਦਾ ਅਰਥ ਕੀ, ਵਾਂਝੇ ਰਹਿ ਜਾਈਏ। ਤਿਸ ਕਾ ਕਹੋ ਕਿਆ ਯਤਨ, ਜਿਸ 'ਤੇ ਵੰਝੀਏ। ਅਖੇਰ ਵਾਂਝੇ ਰਹਿ ਜਾਈਏ, ਖਾਲੀ ਰਹਿ ਜਾਈਏ, ਨਾਲ ਨਾ ਚੱਲੇ।
ਹਰ ਬਿਸਰਿਆ ਕਿਉ ਤ੍ਰਿਪਤਾਵੈ, ਨਾ ਮਨ ਰੰਜੀਐ।
ਬੰਦਾ ਬਹੁਤ ਕੁਛ ਕਰਕੇ ਸਾਰੀ ਜ਼ਿੰਦਗੀ ਲਗਾ ਕੇ ਅਖੀਰ ਕਹਿੰਦਾ ਤ੍ਰਿਪਤੀ ਤਾਂ ਹੋਈ ਕੋਈ ਨਹੀਂ। ਮੈਂ ਆਮ ਬੰਦਿਆਂ ਦੀ ਗੱਲ ਨਹੀਂ ਕਰਦਾ, ਇੱਥੋਂ ਸਿਕੰਦਰ ਵੀ ਅਤ੍ਰਿਪਤ ਜਾ ਰਿਹਾ। ਵੱਡੇ ਵੱਡੇ ਬਾਦਸ਼ਾਹ ਅਖੀਰ ਖਾਲੀ ਹੱਥ ਨੰਗੇ ਪੈ। ਇਸ ਬੰਦੇ ਨੇ ਬੜੀ ਵਧੀਆ ਗੱਲ ਕੀਤੀ, ਐਸਾ ਹੈ ਨਹੀਂ ਸੀ ਕੋਈ ਪਰੰਪਰਾ ਨਹੀਂ। ਪਰੰਪਰਾ ਇਹ ਹੈ ਕਿ ਮੁਰਦੇ ਨੂੰ ਕਫਨ 'ਚ ਪੂਰਾ ਕੱਜ ਦਿਓ। ਤੁਸੀਂ ਅੱਜ ਤੱਕ ਨਹੀਂ ਵੇਖਿਆ ਹੋਣਾ ਕਿ ਕੋਈ ਅਰਥੀ ਜਾਂਦੀ ਹੋਵੇ ਉਹਦੇ ਹੱਥ ਬਾਹਰ ਹੋਣ, ਕਿਸੇ ਦੇਸ਼ ਵਿੱਚ ਵੀ ਨਹੀਂ। ਹਾਂ, ਅਖੀਰ 'ਤੇ ਥੋੜ੍ਹਾ ਜਿਹਾ ਉਸਦਾ ਮੂੰਹ ਨੰਗਾ ਕਰ ਦਿੰਦੇ ਹਾਂ ਕਿ ਸਾਰੇ ਆਖਰੀ ਵਾਰ ਵੇਖ ਲੈਣ, ਫਿਰ ਤਾਂ ਸੰਸਕਾਰ ਹੋ ਜਾਣਾ। ਪਰ ਉਸ ਬੰਦੇ ਕਿਹਾ ਕਫਨ ਤੋਂ ਮੇਰੇ ਪੈਰ ਵੀ ਬਾਹਰ ਰੱਖਣੇ ਅਤੇ ਹੱਥ ਵੀ ਲਟਕਾ ਦੇਣੇ ਬਾਹਰ ਨੂੰ। ਪੁੱਛਿਆ ਕਿਉਂ? ਕਹਿਣ ਲੱਗਾ ਸਾਰੀ ਉਮਰ ਜੋ ਮੈਨੂੰ ਮਤ ਨਹੀਂ ਆਈ, ਮਰਨ ਲੱਗਿਆ ਆਈ, ਤਾਂ ਮੈਂ ਚਾਹੁੰਦਾ ਜਗਤ ਵੇਖ ਲਵੇ ਕਿ ਸਿਕੰਦਰ ਸਾਰੀ ਦੁਨੀਆ 'ਤੇ ਕਬਜ਼ਾ ਕਰਨ ਵਾਸਤੇ ਜਿਹੜਾ ਤੁਰਿਆ ਸੀ, ਅੱਜ ਖਾਲੀ ਹੱਥ ਜਾ ਰਹੇ ਹੈ, ਹੱਥਾਂ 'ਚ ਕੁਛ ਨਹੀਂ, ਔਰ ਹੱਥ ਵੀ ਹਿੱਲਣ ਜੋਗੇ ਨਹੀਂ ਰਹਿ ਗਏ। ਹੈ ਤਾਂ ਸੱਚ ਹਾਲਤ ਤਾਂ ਬੰਦੇ ਦੀ ਇਹੋ ਹੀ ਹੈ, ਲੇਕਿਨ ਇੱਕ ਭਰਮ ਪੈਦਾ ਹੋ ਗਿਆ ਕਿ ਸ਼ਾਇਦ ਕੁਛ ਬਣ ਜਾਵੇ। ਸਾਹਿਬ ਕਹਿੰਦੇ ਨੇ ਹਰ ਬਿਸਰਿਆਂ ਕਿਉਂ ਤ੍ਰਿਪਤਾਵੈ, ਪ੍ਰਭੂ ਯਾਦ ਆ ਜਾਏ। ਯਾਦ ਰੱਖਣਾ ਮਾਇਆ ਨੂੰ ਤਾਂ ਦਮ ਦਮ ਯਾਦ ਕਰਦੇ ਹਾਂ, ਕਦੀ ਨਹੀਂ ਭੁੱਲਦੀ, ਪਰ ਤ੍ਰਿਪਤੀ ਕੋਈ ਨਹੀਂ ਹੋਈ। ਪਰਮਾਤਮਾ ਯਾਦ ਆ ਜਾਏ ਤਾਂ ਭੁੱਖ ਮੁੱਕ ਜਾਂਦੀ। ਸੱਚੇ ਨਾਮ ਕੇ ਲਾਗੈ ਭੋਖ, ਉਤ ਭੁੱਖ ਖਾਏ ਚੱਲੀਐ ਦੋਖ। ਇੱਥੇ ਇੱਕ ਬਚਨ ਆਪ ਨਾਲ ਸਾਂਝਾ ਕਰਾਂ, ਮਨ 'ਚ ਖਿਆਲ ਤਾਂ ਆਵੇਗਾ, ਗੁਰਦੁਆਰਿਆਂ 'ਚ ਵੀ ਜਾਂਦੇ ਹਾਂ, ਪਾਠ ਵੀ ਕਰਦੇ ਹਾਂ, ਨਿਤਨੇਮ ਸਿਮਰਨ ਕਰਦੇ ਹਾਂ, ਕੀ ਤ੍ਰਿਪਤੀ ਹੋ ਗਈ? ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਘਟਨਾ ਨੂੰ ਧਿਆਨ ਨਾਲ ਪੜ੍ਹੀਏ। ਮਰਦਾਨੇ ਨੇ ਇੱਕ ਦਿਨ ਕਹਿ ਦਿੱਤਾ ਸੀ, ਬਾਬਾ ਜੀ ਤੁਸੀਂ ਕਹਿ ਦਿੰਦੇ ਹੋ ਮਰਦਾਨੇ ਖੋਲ ਰਬਾਬ, ਅਤੇ ਸੁਣਨ ਵਾਲਾ ਤਾਂ ਕੋਈ ਵੀ ਨਹੀਂ ਹੁੰਦਾ, ਬਸ ਮੈਂ ਵਜਾਉਣ ਵਾਲਾ, ਤੁਸੀਂ ਕੀਰਤਨ ਕਰਨ ਵਾਲੇ, ਅਤੇ ਸੁਣਦਾ ਕੌਣ ਹੈ? ਸਾਹਿਬਾਂ ਬੜੀ ਸੁੰਦਰ ਬਚਨ ਕਿ ਅੱਜ ਵੇਖਿਆ ਕੀਰਤਨੀਆਂ ਚਾਹੁੰਦੇ ਨੇ ਸੰਗਤ ਇਕੱਠੀ ਹੋਈ ਹੋਵੇ, ਹਜ਼ਾਰਾਂ ਬੰਦੇ ਹੋਣ ਸੁਣਾਈਏ, ਅਤੇ ਜਦੋਂ ਇੱਕ ਵੀ ਨਾ ਹੋਵੇ। ਮੈਂ ਕਹਿੰਦੇ ਸੁਣੇ ਨੇ ਜੀ ਕੰਧਾਂ ਨੂੰ ਸੁਣਾਈਏ, ਕਹਿੰਦੇ ਨੇ ਬਾਬਾ ਜੀ ਬੰਦਾ ਤਾਂ ਕੋਈ ਵੀ ਨਹੀਂ। ਕਹਿਣ ਲੱਗੇ ਮਰਦਾਨਿਆ, ਪਿਆਸ ਲੱਗੀ ਹੋਵੇ ਤਾਂ ਕੀ ਚਾਹੇਗਾ ਕਿ ਹਜ਼ਾਰ ਬੰਦਾ ਇਕੱਠਾ ਹੋਵੇ, ਪਾਣੀ ਤਾਂ ਪੀਵਾਂਗਾ ਵੇਖਣ? ਕਹਿਣ ਲੱਗਾ ਨਹੀਂ, ਪਿਆਸ ਲੱਗੀ ਮੈਂ ਕਿਸੇ ਨੂੰ ਉਡੀਕਾਂਗਾ? ਬਾਣੀ ਦਾ ਇੱਕ ਬਚਨ ਵੀ ਇਹ ਭੁੱਖੇ ਖਾਵਤ ਲਾਜ ਨਾ ਆਵੇ। ਭੁੱਖ ਲੱਗੀ ਹੋਵੇ ਤਾਂ ਆਖੇਗਾ ਕੋਈ 100-200 ਬੰਦਾ ਇਕੱਠਾ ਹੋਵੇ, ਵੇਖੇ ਭੋਜਨ ਛਕਾਂਗਾ। ਕਹਿਣ ਲੱਗੇ ਕੀਰਤਨ ਜਿਹੜਾ ਮੈਂ ਕਰ ਰਿਹਾ ਸੁਣ ਲੈਣ ਬਾਕੀ ਦਿਆਂ ਦੇ ਭਾਗ, ਮੈਨੂੰ ਲੱਗਦੀ ਹੈ ਭੁੱਖ ਉਸ ਦੀ ਸਿਫਤ ਸਲਾਹ ਦੀ, ਇਹ ਤਾਂ ਮੇਰਾ ਭੋਜਨ ਹੈ। ਜਿਸ ਦਿਨ ਸਾਨੂੰ ਵੀ ਭੁੱਖ ਲੱਗ ਗਈ, ਭੁੱਖ ਲੱਗ ਜਾਏ ਰਸੋਈ ਵੱਲ ਤਾਂ ਜਾਂਦੇ ਹਾਂ, ਪਰ ਭੁੱਖ ਲੱਗ ਜਾਏ ਬੰਦਾ ਗੁਰਦੁਆਰੇ ਆ ਜਾਏ, ਭੁੱਖ ਲੱਗ ਜਾਏ ਗੁਟਕਾ ਫੜ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ, ਭੁੱਖ ਲੱਗ ਜਾਏ ਅੰਮ੍ਰਿਤ ਵੇਲੇ ਤਾਂ ਕਹਿੰਦੇ ਹਾਂ ਚਾਹ ਮਿਲ ਜਾਏ, ਪਰ ਇਹ ਵੀ ਕਦੀ ਮਨ ਨੂੰ ਭੁੱਖ ਲੱਗੀ ਮਨ ਆਖੇ ਉੱਠ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲੈ ਰੱਬ ਦਾ ਨਾਂ ਸੱਚੇ ਨਾਮ ਕੀ ਲਾਗੈ ਭੁੱਖ, ਅੰਦਰੋਂ ਭੁੱਖ ਲੱਗ ਜਾਏ, ਉਤ ਭੁੱਖ ਖਾਏ ਚੱਲੀਆਂ ਦੋ। ਉਹ ਭੋਜਨ ਛਕਿਆ ਜਨਮ ਜਨਮ ਦੀ ਭੁੱਖ ਮੁੱਕਦੀ। ਇੱਕ ਪੰਕਤੀ ਆਨੰਦ ਸਾਹਿਬ ਵਿੱਚ ਬੜੀ ਭਾਵਪੂਰਤਾ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਉਸ ਨੇ ਭੁੱਖ ਮਿਟਾਉਣੀ ਹੈ। ਹਾਂ, ਰੱਬ ਭੁੱਲ ਜਾਏ ਤਾਂ ਤ੍ਰਿਪਤੀ ਕਿੱਥੇ? ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਭੁੱਖ ਮੁੱਕਦੇ ਨੇ,
ਰੱਬ ਭੁਲਾ ਕੇ ਬੰਦਾ ਹੁੰਦਾ ਹੰਕਾਰੀ ਅਤੇ ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡਾਂ ਹੈ ਘਰ ਘਰ ਮੰਗਾ ਹੈ ਅਤੇ ਹੱਥ ਕਰਕੇ ਟੱਡ ਕੇ ਘਰ ਘਰ ਮੰਗਦੇ ਫਿਰਦੇ ਨੇ। ਪ੍ਰਭੂ ਵਿਸਰਿਆ ਜੀਵਨ ਵਿੱਚ ਤ੍ਰਿਪਤੀ ਕਿਵੇਂ ਹੋਵੇ? ਨਾ ਤ੍ਰਿਪਤਾਵੈ ਨਾ ਮਨ ਰੰਜੀਐ। ਰੰਜਨ ਦਾ ਅਰਥ ਹੁੰਦਾ ਖੁਸ਼ ਹੋਣਾ, ਮਨ ਪ੍ਰਸੰਨ ਨਹੀਂ ਹੁੰਦਾ। ਖੁਸ਼ੀ ਕਿਵੇਂ ਮਿਲੇਗੀ? ਖੁਸ਼ੀ ਮਿਲੇਗੀ ਉਸ ਦੀ ਖੁਸ਼ੀ ਨਾਲ, ਉਹ ਜਦੋਂ ਕਿਰਪਾ ਕਰਦੇ। ਸਤਿਗੁਰਾਂ ਬਹੁਤ ਸਿੱਖਾਂ ਨੂੰ ਕਿਹਾ, ਜਾ ਤੈਨੂੰ ਗੁਰੂ ਕੀਆਂ ਖੁਸ਼ੀਆਂ ਬਖਸ਼ੀਆਂ, ਇੱਕ ਹੀ ਨਹੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਪਰਮਾਤਮਾ ਯਾਦ ਆ ਜਾਏ। ਥੋੜ੍ਹਾ ਜਿਹਾ ਖੁਲਾਸਾ ਹੋਰ ਕਰਦੇ ਹਾਂ। ਤੁਸੀਂ ਇੱਕ ਬੰਦੇ ਨੂੰ ਯਾਦ ਕਰਦੇ ਰਹੋ, ਹਜ਼ਾਰ ਮੀਲ 'ਤੇ ਬੈਠਾ ਯਾਦ ਕਰਦੇ ਹਾਂ, ਯਾਦ ਤਾਂ ਆਏਗੀ ਪਰ ਉਹ ਨਹੀਂ ਆਏਗਾ। ਉਹ ਤਾਂ ਹੁਣ ਤਾਂ ਆਏਗਾ ਟ੍ਰੇਨ 'ਤੇ ਆਏ, ਕਿਸੇ ਜਹਾਜ਼ 'ਤੇ ਆਏ, ਲੇਕਿਨ ਪਰਮਾਤਮਾ ਨੂੰ ਯਾਦ ਕਰੋ। ਜਿੱਥੇ ਯਾਦ ਕਰੋ ਯਾਦਣ ਵਾਲੀ ਆ ਜਾਂਦਾ, ਨਾ ਤਾਂ ਉਹਨੂੰ ਕਿਸੇ ਜਹਾਜ਼ ਦੀ ਟਿਕਟ ਬੁੱਕ ਕਰਾਉਣੀ ਪੈਂਦੀ ਹੈ, ਨਾ ਕਿਸੇ ਦੇਸ਼ ਦਾ ਵੀਜ਼ਾ ਲੈਣਾ ਪੈਂਦਾ। ਉਹ ਤਾਂ ਯਾਦ ਕਰੋ, ਔਰ ਜਿੱਥੇ ਕਰੋ ਉੱਥੇ ਹੀ ਹੈ। ਬਲਕਿ ਬਾਣੀ ਵਿੱਚ ਤਾਂ ਇਸੇ ਤੱਕ ਕਿਹਾ, ਪਰਮਾਤਮਾ ਕਿੱਥੇ ਹੈ? ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨੰਕਾਰਾ। ਅਸੀਂ ਜਿੱਥੇ ਜਾਂਦੇ ਹਾਂ ਸਾਰਾ ਸਮਾਨ ਨਹੀਂ ਲੈ ਕੇ ਜਾ ਸਕਦੇ, ਥੋੜ੍ਹਾ ਬਹੁਤਾ ਲੈ ਗਿਆ, ਪਰ ਰੱਬ ਜਿੱਥੇ ਜਾਂਦਾ ਉਹਦਾ ਸਭ ਕੁਛ ਨਾਲ ਹੀ ਜਾਂਦਾ, ਉਸ ਦੀਆਂ ਸਾਰੀਆਂ ਬਰਕਤਾਂ ਨਾਲ ਜਾਂਦੀਆਂ। ਪਰਮਾਤਮਾ ਜਿੱਥੇ ਜਾਏ ਸਾਰੀਆਂ ਸ਼ਕਤੀਆਂ ਨਾਲ ਜਾਂਦੇ। ਤੂੰ ਯਾਦ ਕਰ, ਉਸੇ ਵੇਲੇ ਉਹ ਤੇਰੇ ਘਰ 'ਚ ਆਏਗਾ, ਆਏਗਾ ਅਤੇ ਸਾਰੀਆਂ ਬਰਕਤਾਂ ਨਾਲ ਆਉਣਗੀਆਂ ਔਰ ਖੁਸ਼ੀਆਂ ਨਾਲ ਆਉਣਗੀਆਂ। ਯਾਦ ਕਰਕੇ ਵੇਖ, ਆਵਾਜ਼ ਉਸ ਨੂੰ ਮਾਰ ਨਹੀਂ, ਬੰਦਾ ਆਵਾਜ਼ 'ਤੇ ਉਸ ਨੂੰ ਮਾਰਦਾ ਨਾ ਉਹਦਾ ਲੈਂਦਾ, ਆਵਾਜ਼ ਅਸਲ ਵਿੱਚ ਹੋਰ ਕਿਸੇ ਨੂੰ ਮਾਰਦਾ। ਆਵਾਜ਼ ਮਾਰਦਾ ਪੁੱਤਰ ਨੂੰ, ਨਾ ਲੈਂਦਾ ਰੱਬ ਦਾ। ਆਵਾਜ਼ ਮਾਰਦਾ ਮਾਇਆ ਨੂੰ, ਨਾ ਲੈਂਦਾ ਰੱਬ ਦਾ। ਆਵਾਜ਼ ਮਾਰਦਾ ਆਪਣੀ ਚੌਧਰ ਨੂੰ, ਨਾ ਲੈਂਦਾ ਰੱਬ ਦਾ। ਤਾਂ ਲੈਂਦਾ ਕਿ ਤੇਰੇ ਕਰਕੇ ਸ਼ਾਇਦ ਮੇਰਾ ਕੰਮ ਹੋ ਜਾਏ। ਨਹੀਂ, ਜਿਸ ਦਿਨ ਪਰਮਾਤਮਾ ਵਾਸਤੇ ਹੀ ਪਰਮਾਤਮਾ ਨੂੰ ਆਵਾਜ਼ ਮਾਰੇਗਾ ਕਿ ਤੂੰ ਆ, ਕਿਸੇ ਦਿਨ ਅੰਦਰੋਂ ਹੂਕ ਨਿਕਲੇ ਦਰਦ ਨਾਲ, ਪਿਆਰ ਨਾਲ ਆਵਾਜ਼ ਮਾਰੀਏ, ਆਓ ਜੀ ਤੂੰ ਆਓ ਹਮਾਰੇ, ਹਰ ਜਾ ਸਰਵਨ ਸੁਣਾ ਮਾਨਾ, ਤੁਦੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਮਣਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜਿਉ। ਸਤਿਗੁਰਾਂ ਤੇ ਇੰਝ ਆਵਾਜ਼ਾਂ ਮਾਰੀਆਂ, ਕਹਿੰਦੇ ਨੇ ਮੈਂ ਆਪਣੇ ਘਰ 'ਚ ਵੇਖ ਰਹੀ ਹਾਂ, ਬੜਾ ਚਾਅ ਕਿ ਕਦੋਂ ਆਏਗਾ। ਘਰ ਆਪਣੇ ਖੜੀ ਤੱਕਾਂ, ਮੈਂ ਮਨ ਚਾਉ ਗਨੇਰਾ ਰਾਂ, ਆਹੋ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ। ਆਓ ਆਵਾਜ਼ਾਂ ਜਿਸ ਦਿਨ ਕੋਈ ਮਾਰਦਾ ਔਰ ਇਸ ਢੰਗ ਨਾਲ ਮਾਰਦਾ, ਸਾਹਿਬ ਜੀ ਕਹਿੰਦੇ ਨੇ ਆ ਜਾਂਦਾ ਪ੍ਰਭੂ, ਆ ਜਾਂਦਾ, ਮਨ ਪ੍ਰਸੰਨ ਹੋ ਜਾਂਦਾ। ਉਹਨੂੰ ਭੁਲਾ ਕੇ ਅੱਜ ਤੱਕ ਕੋਈ ਸੁਖੀ ਨਹੀਂ ਰਿਹਾ, ਅਤੇ ਉਸਨੂੰ ਯਾਦ ਕਰਨ ਵਾਲਾ ਅੱਜ ਤੱਕ ਕੋਈ ਦੁਖੀ ਨਹੀਂ ਹੋਏ। ਜਿਸ ਨੇ ਯਾਦ ਕੀਤਾ, ਜਿਸ ਨੇ ਉਸਨੂੰ ਧਿਆ ਲਿਆ, ਸਾਰੇ ਪਦਾਰਥ ਆ ਗਏ। ਪਾਤਸ਼ਾਹ ਕਹਿੰਦੇ ਨੇ ਪਦਾਰਥ ਅਤੇ ਉਸਦਾ ਪਰਛਾਵਾਂ ਨੇ, ਇੱਕ ਬਚਨ ਹੈ। ਸਤਿਗੁਰੂ ਜੀ ਕਹਿੰਦੇ ਨੇ ਨਿਰਜੁਰ ਨਿਰੂਪ ਹੋ ਕੇ, ਸੁੰਦਰ ਸਰੂਪ ਹੋ ਕੇ, ਭੂਪਨ ਕੇ ਭੂਪ ਹੋ ਕੇ, ਦਾਤਾ ਮਹਾਂਦਾਨ ਹੋ, ਪ੍ਰਾਣ ਕੇ ਬਚਾਈਆ, ਪ੍ਰਾਣ ਬਚਾਉਣ ਵਾਲੇ, ਪ੍ਰਾਣ ਕੇ ਬਚਾਈਆ, ਦੂਧ ਪੂਤ ਕੇ ਦਵਾਈਆ, ਰੋਗ ਸੋਗ ਕੇ ਮਟਾਈਆ, ਕਦੋਂ ਮਾਨੀ ਮਹਾਮਾਨ ਹੋ। ਦਾਤਾ ਤੁਸੀਂ ਆ ਜਾਂਦੇ ਹੋ, ਸਾਰੀਆਂ ਬਰਕਤਾਂ ਹੀ ਨਾਲ ਆ ਜਾਂਦੀਆਂ ਨੇ, ਸਭ ਸ਼ਕਤੀਆਂ ਆ ਜਾਂਦੀਆਂ ਨੇ, ਖੁਸ਼ੀਆਂ ਆ ਜਾਂਦੀਆਂ ਨੇ, ਪਰ ਤੁਹਾਨੂੰ ਭੁਲਾ ਕੇ ਤੇ ਕੇਵਲ ਭੁੱਖ ਹੈ, ਕੇਵਲ ਦੁੱਖ ਹੈ, ਮਨ ਪ੍ਰਸੰਨ ਨਹੀਂ ਹੁੰਦਾ।
ਪ੍ਰਭੂ ਛੋੜ ਅਨ ਲਾਗੈ, ਨਰਕ ਸਮੰਜੀਐ।
ਦੋ ਹੀ ਮਾਰਗ ਨੇ, ਕਿਸੇ ਨੇ ਸੱਚਖੰਡ ਜਾਣਾ, ਜੇ ਸੱਚਖੰਡ ਜਾਣਾ ਤੇ ਰੱਬ ਨੂੰ ਯਾਦ ਕਰ ਲਵੇ, ਸੱਚਖੰਡ ਦਾ ਦਰਵਾਜ਼ਾ ਖੁੱਲ ਜਾਏਗਾ। ਜੇ ਕਿਸੇ ਨਰਕਾਂ ਨੂੰ ਜਾਣਾ ਤੇ ਪ੍ਰਭੂ ਨੂੰ ਭੁਲਾ ਦੇਵੇ, ਨਰਕਾਂ 'ਚ ਪਹੁੰਚ ਜਾਏਗਾ।
ਰੱਬ ਭੁੱਲ ਜਾਏ ਤੇ ਕੁਸੰਗ ਮਿਲ ਜਾਏਗਾ, ਕੁਸੰਗ ਮਿਲ ਜਾਏਗਾ, ਕੁਸੰਗੀ ਨਰਕਾਂ ਤੱਕ ਲੈ ਜਾਣਗੇ। ਹਾਂ, ਇੱਕ ਹੌਂਸਲਾ ਸਤਿਪੁਰਸ਼ਾਂ ਦਿੱਤਾ, ਉਹ ਬੇਨਤੀ ਕਰਕੇ ਵਿਚਾਰਾਂ ਨੂੰ ਸੰਕੋਚਾਂ, ਵੱਡੇ ਤੋਂ ਵੱਡਾ ਧਰਮ ਹੀ ਹੈ, ਜੇ ਅਵੇਸਲਾ ਹੋ ਜਾਏ ਨਾ ਤਾਂ ਮੈਂ ਵੇਖਿਆ ਉਸ ਕੋਲੋਂ ਵੱਡੇ ਤੋਂ ਵੱਡਾ ਪਾਪ ਹੋ ਸਕਦਾ, ਜੀਵਨ ਭਰ ਦੀ ਬੰਦਗੀ ਕੀਤੀ ਕਮਾਈ ਤਬਾਹ ਹੋ ਸਕਦੀ। ਪਰ ਵੱਡੇ ਤੋਂ ਵੱਡਾ ਪਾਪੀ ਵੀ ਹੋਵੇ, ਜੇ ਕਿਤੇ ਧਿਆਨ ਆ ਜਾਏ ਨਾ ਕਿ ਰੱਬਾ ਮੈਨੂੰ ਤਾਰ ਲੈ, ਤਾਂ ਛਿਣ ਇੱਕ ਹੀ ਲੱਗਦਾ। ਇੱਕ ਬੜੇ ਸੂਫੀ ਸੰਤ ਦਾ ਕੌਲ ਮੈਨੂੰ ਯਾਦ ਆਇਆ, ਵੇਖਦਾ ਹੁਣ ਰੇਤਲਾ ਥਲ ਸੀ ਅਤੇ ਪੈਰ ਲੱਗੇ ਹੁੰਦੇ ਸਨ, ਕਹਿਣ ਲੱਗਾ ਮੈਂ ਖਾਣੇ ਸ਼ਰਾਬ ਖਾਣੇ ਤੋਂ ਮਸੀਤ ਤੱਕ ਪੈਰ ਲੱਗੇ ਨੇ, ਕਿਸੇ ਬੰਦੇ ਦੇ ਕੋ ਗਿਆ। ਕਹਿਣ ਲੱਗਾ ਜਾਂ ਤਾਂ ਕੋਈ ਪਾਪੀ ਤਰ ਗਿਆ, ਇੱਥੋਂ ਕੋਈ ਸ਼ਰਾਬੀ ਚਲਾ ਗਿਆ, ਰੱਬ ਦੇ ਘਰ 'ਤੇ ਤਰ ਗਿਆ, ਪੈਰ ਲੱਗੇ ਨੇ। ਅਤੇ ਕਹਿਣ ਲੱਗਾ ਜਾਂ ਕੋਈ ਮੁੱਲਾਂ ਆ ਗਿਆ, ਉਹਦਾ ਬੇੜਾ ਗਰਕ ਹੋ ਗਿਆ, ਉਹ ਸ਼ਰਾਬਖਾਨੇ ਪਹੁੰਚ ਗਏ। ਜਾਂ ਤਾਂ ਕੋਈ ਡੁੱਬ ਗਿਆ ਜਾਂ ਕੋਈ ਤਰ ਗਿਆ। ਬੜਾ ਸੁੰਦਰ ਉਸਦਾ ਕੌਲ ਆ। ਉਹ ਕਹਿੰਦਾ ਮੈਂ ਖਾਨੇ ਸੇ ਹੈ ਮਸਜਿਦ ਤੱਕ ਨਕਸ਼ੇ ਪਾ, ਜਾਂ ਸ਼ੇਖ ਗਏ ਹੋਣਗੇ ਜਾਂ ਰਹਿੰਦੇ ਆਇਆ ਹੋਊਗਾ। ਸਾਹਿਬ ਜੀ ਕਹਿੰਦੇ ਨੇ ਰੱਬ ਭੁਲਾ ਦਿੱਤਾ ਤੂੰ ਛਿਣ ਇੱਕ ਲੱਗਣਾ ਸਿੱਧਾ ਹੀ ਨਰਕਾਂ 'ਚ। ਰੱਬ ਯਾਦ ਆ ਗਿਆ ਅਤੇ ਜਿੱਥੇ ਬੈਠਾ ਉੱਥੇ ਹੀ ਸੱਚ ਖੰਡ, ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾ। ਕੀਰਤੀ ਹੋ ਗਈ ਬੈਕੁੰਠ, ਸਿਫਤ ਹੋ ਗਈ ਬੈਕੁੰਠ। ਰੱਬ ਭੁੱਲ ਗਿਆ, ਭੁੱਲ ਗਿਆ ਤਾਂ ਬੰਦਾ ਤਾਂ ਖਾਲੀ ਰਹਿ ਨਹੀਂ ਸਕਦਾ, ਨਿੰਦਾ ਚੁਗਲੀ ਕਰੇਗਾ, ਹੋਰ ਕੁਛ ਕਰੇਗਾ, ਜੀਵਨ ਨਰਕ ਬਣੇਗਾ। ਪ੍ਰਭੂ ਛੋੜਿਆਂ ਲੱਗ ਨਰਕ ਸਮਝੀਐ, ਆਖਰੀ ਪੰਕਤੀ ਹੈ ਜੀ।
ਹਾਂ, ਉਹ ਕਿਰਪਾਲ ਦਇਆਲ ਨਾਨਕ ਭਾਉ ਭੰਜੀ ਹੈ।
ਸਾਹਿਬ ਕਹਿੰਦੇ ਨੇ ਦਇਆਲ ਹੋ, ਹੋਏ ਕਿਰਪਾ ਦੇ ਕਰ, ਸਾਡੇ ਦੁੱਖਾਂ ਦਾ ਨਾਸ ਕਰੋ, ਭੈ ਦਾ ਨਾਸ ਕਰੋ, ਭੈ ਭੰਜੀ ਹੈ, ਭੈ ਦਾ ਨਾਸ ਕਰੋ, ਮਿਹਰ ਕਰੋ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਪੁੱਲਾਂ ਹੋਈਆਂ ਹੋਣਗੀਆਂ, ਪੁੱਲਾਂ ਖਿਮਾ ਕਰਨੀਆਂ। ਗੁਰੂ ਦੀ ਮੱਤ ਸਾਡੇ ਹਿਰਦੇ ਵਿੱਚ ਵਸੇ, ਧੰਨ ਗੁਰੂ ਰਾਮਦਾਸ ਸਰਬੱਤ 'ਤੇ ਕਿਰਪਾ ਕਰਨ। ਅੰਤ ਵਿੱਚ ਗੁਰੂ ਕੀਆਂ ਸੰਗਤਾਂ, ਸਤਿਗੁਰੂ ਦਾ ਜੁਗੋ ਜੁਗ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਤਿਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਸਵਾਰੀ ਸਿੰਘ ਸਾਹਿਬ, ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ, ਸਮੁੱਚੇ ਸਾਰੇ ਸਿੰਘ ਸਾਹਿਬਾਨਾਂ ਦਾ, ਗੁਰੂ ਕੇ ਟਹਿਲੂਆਂ ਦਾ ਬਹੁਤ ਬਹੁਤ ਧੰਨਵਾਦ। ਪੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਖਰੀ ਪੰਕਤੀ ਸਰਵਣ ਕਰੋ ਜੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ, ਹੋ ਕਿਰਪਾਲ ਦਇਆਲ ਨਾਨਕ ਭਾਉ ਭੰਜੀਐ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।